ਸ਼ਰਧਾ ਦੇ ਨਾਲ ਸੇਵਾ ਨਿਭਾ ਰਹੇ ਹਨ। ਛਾਂ ਦੇ ਦੀਵਾਨਾਂ ਵਿੱਚ ਵੀ ਬਹੁਤ ਹੀ ਪਿਆਰ ਦੇ ਨਾਲ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਪਾਠ ਔਰ ਰਾਗੀ ਸਿੰਘਾਂ ਨੇ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਸ਼ਰਵਣ ਕਰਵਾਇਆ ਹੈ। ਨਿਸ਼ਚਿਤ ਸਮੇਂ ਦੇ ਮੁਤਾਬਕ ਬਾਣੀ ਦੀਆਂ ਵਿਚਾਰਾਂ ਸਰਵਣ ਕਰਨੀਆਂ ਹਨ। ਜਿਸ ਤਰ੍ਹਾਂ ਕਿਸੇ ਵੀ ਸਕੂਲ ਦੇ ਵਿੱਚ ਕਲਾਸ ਲੱਗਦੀ ਹੈ, ਉਹਦੇ ਜੁਦੇ ਜੁਦੇ ਪੀਰੀਅਡ ਹੁੰਦੇ ਹਨ, ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਵੀ ਅੰਮ੍ਰਿਤ ਵੇਲੇ ਪਹਿਲਾਂ ਦਰਬਾਰ ਦੀ ਸਿੰਘਾਸਨ ਦੀ ਵਿਛਾਈ ਆਦਿਕ ਸਾਰੀਆਂ ਸੇਵਾਵਾਂ ਹੁੰਦੀਆਂ ਹਨ। ਫਿਰ ਅਰਦਾਸ ਬੇਨਤੀ ਕਰਕੇ ਸਤਿਗੁਰੂ ਜੀ ਦੇ ਸੋਹਣੇ ਪ੍ਰਕਾਸ਼ ਹੁੰਦੇ ਹਨ ਔਰ ਸ਼੍ਰੀ ਮੁੱਖ ਵਾਕ ਇਸੇ ਤਰ੍ਹਾਂ ਕਿ ਅੰਮ੍ਰਿਤਮਈ ਪਾਵਨ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾਈ ਜੀ ਵਾਰ ਦਾ ਕੀਰਤਨ ਅਰਜਸ, ਇਸੇ ਤਰ੍ਹਾਂ ਫਿਰ ਪਿਛਲੇ ਪਹਿਰ ਦੇ ਦੀਵਾਨਾਂ ਵਿੱਚ ਕੀਰਤਨ ਵਿਚਾਰਾਂ, ਸੋ ਬਾਣੀ ਦਾ ਨਿਤਨੇਮ ਜਿਸ ਤਰ੍ਹਾਂ ਪਾਠ ਹੋਇਆ ਹੈ ਇਹ ਵੀ ਇੱਕ ਕਲਾਸ ਹੈ। ਜਾਂ ਤਾਂ ਨਿਤਨੇਮ ਆਪ ਕੀਤਾ ਜਾਏ ਜਾਂ ਫਿਰ ਬੜੇ ਪਿਆਰ ਨਾਲ ਗੁਰੂ ਦੇ ਵਜ਼ੀਰਾਂ ਪਾਸੋਂ ਸਰਵਣ ਕੀਤਾ ਜਾਏ। ਇਸ ਤਰ੍ਹਾਂ ਕੀਰਤਨ ਆਪ ਵੀ ਕਰ ਸਕਦੇ ਹਾਂ ਅਤੇ ਗੁਰੂ ਕੇ ਕੀਰਤਨੀਆਂ ਪਾਸੋਂ ਵੀ ਕੀਰਤਨ ਸਰਵਣ ਕਰਨਾ। ਇਸੇ ਤਰ੍ਹਾਂ ਕਥਾ ਹੈ ਅਤੇ ਜਾਂ ਆਪ ਕਰੋ ਜਾਂ ਕਿਸੇ ਸਿਆਣੇ ਤੋਂ ਸਰਵਣ ਕੀਤੀ ਜਾਏ। ਇਸ ਤਰ੍ਹਾਂ ਸੇਵਾ ਹੈ ਉਹ ਵੀ ਇੱਕ ਕਲਾਸ ਹੈ। ਲੰਗਰ ਦੀ ਸੇਵਾ ਹੈ, ਦਰਬਾਰ ਦੀ ਸੇਵਾ ਹੈ, ਗੁਰੂ ਮਹਾਰਾਜ ਜੀ ਦੀ ਸੇਵਾ, ਸੰਗਤ ਦੀ ਸੇਵਾ ਹੈ, ਬਰਤਨਾਂ ਦੀ, ਜੋੜਿਆਂ ਦੀ ਔਰ ਬਾਹਰੋਂ ਸਵਾਰੀਆਂ ਆਉਂਦੀਆਂ ਉਹਨਾਂ ਦੀ ਸੁਰੱਖਿਆ ਵਾਸਤੇ ਵੀ ਹਾਜ਼ਰੀ ਦੇਣੀ, ਬੇਅੰਤ ਸੇਵਾਵਾਂ ਹਨ ਸ਼ਰਧਾ ਦੇ ਨਾਲ ਕੀਤੀਆਂ ਜਾਣ, ਸਾਰੀਆਂ ਹੀ ਫਲਦਾਇਕ ਹਨ। ਸੋ ਇਸੇ ਪ੍ਰਕਾਰ ਇਹ ਕਲਾਸ ਲੱਗਦੀ ਹੈ। ਇਹਦੇ ਵਿੱਚ ਸਾਨੂੰ ਪਾਠ ਬਾਰੇ, ਕੀਰਤਨ ਬਾਰੇ, ਗੁਰਬਾਣੀ ਦੀ ਵਿਚਾਰ ਬਾਰੇ ਇਹ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਇਹ ਸਤਿਗੁਰੂ ਜੀ ਆਪ ਹੀ ਆਪਣੇ ਸਰਵਣ ਸਰੂਪ ਵੇਲੇ ਇਹ ਸਾਰੀਆਂ ਮਰਿਆਦਾ ਬਣਾ ਕੇ ਗਏ ਹਨ। ਸੋ ਖਾਲਸਾ ਪੰਥ ਜੀ ਇਸੇ ਤਰ੍ਹਾਂ ਇਹਨਾਂ ਮਰਿਆਦਾ ਨੂੰ ਸੋ ਚਲਾ ਰਿਹਾ ਹੈ। ਸੋ ਮਰਿਆਦਾ ਦੇ ਵਿੱਚ ਹੀ ਸੁੱਖ ਹੈ। ਜਿਸ ਤਰ੍ਹਾਂ ਕੋਈ ਨਹਿਰ ਹੈ, ਉਹਦੇ ਦੋ ਕੰਢੇ ਹੈ ਜਾਂ ਦਰਿਆ ਹੈ, ਉਹਨਾਂ ਦੇ ਦਰਮਿਆਨ ਹੀ ਜਲ ਚੱਲਦਾ ਹੈ। ਇਸ ਤਰ੍ਹਾਂ ਸਿੱਖੀ ਦੀ ਵੀ ਸਿਧਾਂਤ ਮਰਿਆਦਾ ਹੈ, ਬਾਣਾ ਅਤੇ ਬਾਣੀ, ਬਾਣੀ ਦੀ ਵੀ ਲੋੜ ਹੈ ਅਤੇ ਗੁਰਬਾਣੀ ਦੇ ਨਿਤਨੇਮ ਦੀ ਵੀ ਲੋੜ ਹੈ। ਜਿੱਥੇ ਦੋਨੋਂ ਹੀ ਹੈ ਉੱਥੇ ਸਿੱਖੀ ਦਾ ਜਿਹੜਾ ਪ੍ਰਵਾਹ ਹੈ ਉਹ ਚੱਲਦਾ ਹੈ। ਉਹ ਕਈ ਵਿਅਕਤੀ ਅੱਜ ਕੱਲ੍ਹ ਇਸ ਤਰ੍ਹਾਂ ਦੇ ਪ੍ਰਸ਼ਨ ਕਰਦੇ ਹੈ, ਮਨ ਸ਼ੁੱਧ ਚਾਹੀਦਾ, ਬਾਣੀ ਦੀ ਕੀ ਲੋੜ ਹੈ ਜਾਂ ਅੰਮ੍ਰਿਤ ਛਕਣ ਦੀ ਕੀ ਜ਼ਰੂਰਤ ਹੈ। ਇਹ ਸਾਧ ਕੇ ਮਨ ਦੀ ਕਮਜ਼ੋਰੀ ਦੀਆਂ ਗੱਲਾਂ ਹਨ। ਗੁਰਸਿੱਖ ਤੇ ਉਹ ਹੀ ਹੈ ਜਿਹੜਾ ਗੁਰੂ ਦੇ ਬਚਨਾਂ ਦੀ ਪਾਲਣਾ ਕਰਕੇ ਉਸ ਦੇ ਮੁਤਾਬਕ ਤੁਰਦਾ ਹੈ ਅਤੇ ਜਿਹੜਾ ਆਪਣੀ ਦਲੀਲ ਜਾਂ ਆਪਣੀ ਮਰਜ਼ੀ ਦੇ ਨਾਲ ਕੋਈ ਕਰਨਾ ਚਾਹੁੰਦਾ ਹੈ ਉਹਦੇ ਗੁਰੂ ਮਹਾਰਾਜ ਜੀ ਦੀ ਸਾਧ ਸੰਗਤ ਦੀ ਪ੍ਰਸੰਨਤਾ ਨਹੀਂ ਹੁੰਦੀ ਹੈ। ਹੁਣ ਪੁਲਿਸ ਵਿੱਚ ਜਾਂ ਫੌਜ ਵਿੱਚ ਕੋਈ ਜਾਏ ਕਹੇ ਮੈਂ ਬਾਕੀ ਡਿਊਟੀ ਸਾਰੀ ਕਰਾਂਗਾ, ਵਰਦੀ ਨਹੀਂ ਪਾਉਣੀ, ਉਹ ਕਦੇ ਵੀ ਪ੍ਰਵਾਨਗੀ ਨਹੀਂ ਦੇਣਗੇ। ਵਰਦੀ ਪਹਿਲਾਂ, ਬਾਕੀ ਸੈਨਿਕ ਬਾਅਦ 'ਚ, ਤਾਰੀਆਂ ਫਿਰ ਅਹੰਕਾਰਕ ਵੀ ਬਾਅਦ 'ਚ ਹੀ ਹੈ। ਇਸੇ ਤਰ੍ਹਾਂ ਕਿਸੇ ਵੀ ਮਹਿਕਮੇ ਚੱਲ ਜਾਓ, ਉਹਨਾਂ ਦੀ ਆਪੋ ਆਪਣੀ ਯੂਨੀਕ ਫਾਰਮ ਹੈ। ਪਰ ਉਹਦਾ ਅਤੇ ਗੁਰੂ ਦੇ ਬਾਣੀ ਦਾ ਸਾਧ ਸੰਗਤ ਜੀ ਬਹੁਤ ਅੰਤਰ ਹੈ। ਜਿਹੜੀ ਯੂਨੀਫਾਰਮ ਆ ਉਹ ਡਿਊਟੀ ਵੇਲੇ ਹੀ ਪਾਈ ਜਾਂਦੀ ਹੈ, ਤੇ ਜਦੋਂ ਡਿਊਟੀ ਨਹੀਂ ਹੁੰਦੀ ਉਸ ਵੇਲੇ ਉਹ ਉਤਾਰ ਕੇ ਆਪਾਂ ਆਪਣੀ ਮਰਜ਼ੀ ਨਾਲ ਵਸਤਰ ਪਾ ਲੈਂਦੇ ਹਾਂ। ਪਰ ਇਹ ਜਿਹੜਾ ਗੁਰੂ ਮਹਾਰਾਜ ਬਾਣ ਦਿੱਤਾ ਕਿ ਇਕੱਲੀ ਯੂਨੀਫਾਰਮ ਨਹੀਂ ਹੈ, ਤੇ ਗੁਰੂ ਕੀ ਬਖਸ਼ਿਸ਼ ਹੈ, ਇਹਨੂੰ ਅਸੀਂ ਨਾ ਦਿਨ ਉਤਾਰ ਸਕਦੇ ਹਾਂ ਨਾ ਰਾਤ। ਇਹ ਪੰਜ ਪ੍ਰਕਾਰ ਜਿਹੜੇ ਹੈ ਇਹ ਸਾਡੇ ਅੰਗ ਹਨ, ਇਸ ਵਾਸਤੇ ਜਿਹੜੀ ਵਿਸ਼ੇਸ਼ਤਾ ਉਹ ਵੱਖਰੀ ਹੈ। ਇਹਦੇ ਲਈ ਬਹੁਤ ਜ਼ਰੂਰੀ ਹੈ, ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇਹ ਬਚਨ ਲਿਖੇ ਹੈ ਉਸ ਮੌਕੇ ਦੇ, ਨਿਸ਼ਾਨੇ ਸਿੱਖੀ ਈ ਪੰਜ ਹਰ ਕਾਵ, ਹਰ ਕਿਸੇ ਨਾਲ ਵਾਸ਼ਤ ਈ ਪੰਜ ਮੁਆਫ, ਕੜਾ ਕਾਰ ਦੋ ਕੱਚ ਕੰਘੇ ਬਿਨਾ ਹਸਤ ਕੇਸ ਏਚ ਜੁਮਰੇ ਨਿਸ਼ਾਨ। ਇਹ ਜਿਹੜੇ ਪੰਜ ਪ੍ਰਕਾਰ ਆ ਇਹ ਹਰ ਵੇਲੇ ਜ਼ਰੂਰੀ ਹੈ, ਇਹਨਾਂ ਦਾ ਕਦੇ ਵੀ ਤਿਆਗ ਨਹੀਂ ਹੋ ਸਕਦਾ। ਕੇਸ ਹੈ ਜਾਂ ਪੁਛਲੇ ਦਾੜਾ ਤੇ ਬਾਕੀ ਸਰੀਰ ਦੇ ਸਾਰੇ ਰੋਮ ਹੈ, ਇਹ ਗੁਰੂ ਮਹਾਰਾਜ ਜੀ ਨਿਰੰਕਾਰ ਦੀ ਬਖਸ਼ਿਸ਼ ਨਾਲ ਇਹ ਚੀਜ਼ ਮਿਲੀ ਹੈ। ਕਈ ਖੋਦੇ ਹੈ ਉਹਨਾਂ ਨੂੰ ਦਾੜੀ ਨਹੀਂ ਮਿਲਦੀ, ਕਈਆਂ ਦੇ ਗੰਜ ਪੈ ਜਾਂਦੇ ਹੈ, ਉਹ ਕਈ ਵਾਰੀ ਮੁਰਦਿਆਂ ਦੇ ਕੇਸ ਲੈ ਕੇ ਲਾਉਂਦੇ ਹੈ ਆਪਣਾ ਸ਼ਿੰਗਾਰ ਆਦਿ ਪੂਰਾ ਕਰਨ ਵਾਸਤੇ। ਇਹ ਗੁਰੂ ਕੀ ਬਖਸ਼ਿਸ਼ ਹੈ ਔਰ ਪਰਮੇਸ਼ਵਰ ਦੇ ਸਰਵਣ ਸਰੂਪ ਦਾ ਜਿੱਥੇ ਵਰਣਨ ਕੀਤਾ ਹੈ ਉੱਥੇ ਗੁਰਬਾਣੀ ਵਿੱਚ ਹੀ ਇਹ ਬਚਨ ਲਿਖੇ ਹੈ ਕਿ ਸੋਹਣਾ ਨੱਕ ਜਿਨ ਲੰਬੜੇ ਬਾਲਾ, ਉਸ ਅਕਾਲ ਪੁਰਖ ਦਾ ਸਰਵਣ ਸਰੂਪ ਜਿਹੜਾ ਉਹਦੇ ਨੈਣ ਨਕਸ਼ ਵੀ ਬੜੇ ਤਿੱਖੇ ਹੈ, ਤੇ ਉਹਦੇ ਜਿਹੜੇ ਕੇਸ ਆ ਉਹ ਬੜੇ ਲੰਬੇ ਲੰਬੇ ਹੈ। ਉਹਦੀ ਚਾਲ ਬਾਰੇ ਵੀ ਦੇਖਿਆ, ਤੇਰੀ ਚਾਲ ਸੁਹਾਵੀ ਮਦਰਾੜੀ ਬਾਣੀ, ਕੋਪਨ ਕੋਕਲਾ ਤਰਲ ਜਵਾਣੀ। ਕਈ ਜਗ੍ਹਾ ਉਹਦਾ ਨਾਮ ਕੇਸ਼ਵ ਆਇਆ ਹੈ। ਕੇਸ਼ਵ ਦਾ ਅਖਰੀ ਅਰਥ ਇਹ ਹੈ ਕਿ ਕੇਸਾਂ ਵਾਲਾ। ਸੋ ਇਸ ਵਾਸਤੇ ਜਦੋਂ ਪਰਮੇਸ਼ਰ ਆਪ ਕਿਸੇ ਸਰੂਪ ਤੇ ਹੀ ਹੈ, ਫਿਰ ਸਾਡੇ ਵਾਸਤੇ ਆਪਣੀ ਮਰਜ਼ੀ ਦੁਆਰਾ ਕੋਈ ਕੰਮ ਕਰਨਾ ਉਹ ਗੁਰੂ ਦੇ ਅਨੁਕੂਲ ਨਹੀਂ ਹੈ। ਸੋ ਇਸ ਵਾਸਤੇ ਉਹਦੀ ਦਾਤ ਕਰਕੇ ਆਪਾਂ ਵਾਰ ਵਾਰ ਜਿਹਨਾਂ ਦੀ ਬੇਨਤੀ ਕਰੀ ਉਹ ਫੇਰ ਆ ਰਹੇ ਹੈ, ਫੇਰ ਆ ਰਹੇ ਹੈ, ਤੇ ਇਸ ਮੁਕਾਬਲੇ 'ਚ ਵੀ ਬੰਦਾ ਹਾਰ ਜਾਂਦਾ, ਪੂਰਾ ਨਹੀਂ ਉਤਰਦਾ। ਸੋ ਇਸ ਵਾਸਤੇ ਹੁਣ ਭਾਈ ਸਾਹਿਬ ਭਾਈ ਨੰਦ ਲਾਲ ਜੀ ਗੁਰੂ ਮਹਾਰਾਜ ਦੇ ਕੇਸਾਂ ਬਾਰੇ ਬਚਨ ਲਿਖਦੇ ਹੈ। ਦੀਨ ਦੁਨੀਆ ਦਰਕ ਮੰਦੇ ਆਪਰੀ ਉਸਾਰੇ ਮਾ, ਹਰ ਦੁਆਲਮ ਕੀਮ ਤੇ ਜਗ ਤਾਰ ਮੂਏ ਯਾਰੇ ਮਾ। ਹੇ ਗੁਰੂ ਗੋਬਿੰਦ ਸਿੰਘ ਜੀ, ਤੁਹਾਡੇ ਜੋ ਸੁਨਹਿਰੀ ਕੇਸ ਹੈ ਇਹ ਦੋ ਕੇਸ ਵੀ ਮੈਨੂੰ ਮਿਲ ਜਾਣ ਤੁਹਾਡੀਆਂ ਜ਼ੁਲਫਾਂ ਦੇ, ਮੈਂ ਦੋਹਾਂ ਜਹਾਨਾਂ ਨੂੰ ਇਹਨਾਂ ਉੱਪਰੋਂ ਕੁਰਬਾਨ ਕਰ ਸਕਦਾ। ਜੇ ਦੋਹਾਂ ਜਹਾਨਾਂ ਦੀ ਬਾਦਸ਼ਾਹ ਮਿਲ ਜਾਵੇ ਉਹਨੂੰ ਘਬਰਾ ਸਕਦਾ, ਪਰ ਤੇਰੇ ਕੇਸਾਂ ਦੀ ਮਹਾਨਤਾ ਬਹੁਤ ਵੱਡੀ ਹੈ। ਭਗਾਨੀ ਸਾਹਿਬ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਜੀ ਚਾਰ ਉਹਨਾਂ ਦੇ ਜੋ ਸਪੁੱਤਰ ਸਨ ਤੇ 700 ਮਰੀਦ ਸ਼ਹੀਦ ਹੋਇਆ। ਜਦੋਂ ਫਿਰ ਮਹਾਰਾਜ ਸੜੌਰੇ ਆਏ, ਪਹਿਲਾਂ ਇਹਨਾਂ ਸਾਧਵਾੜਾ ਸੀ, ਵਿਗੜਦਾ ਵਿਗੜਦਾ ਸਧੌਰਾ ਤੇ ਸੜੌਰਾ ਬਣ ਗਿਆ। ਹਜ਼ੂਰ ਮਹਾਰਾਜ ਜੀ ਨੇ ਉੱਥੇ ਕੰਘਾ ਕੀਤਾ, ਕੇਸਾਂ ਵਿੱਚ ਕੇਸਾਂ ਨੂੰ ਸਵਾਰਿਆ, ਫਿਰ ਦਸਤਾਰ ਸਜਾਈ। ਉਸ ਵੇਲੇ ਪੀਰ ਜੀ ਨੂੰ ਕਿਹਾ ਕਿ ਤੁਸੀਂ ਇਸ ਸਮੇਂ ਸਾਡੇ ਯੁੱਧ ਵਿੱਚ ਧਰਮ ਯੁੱਧ ਵਿੱਚ ਜੂਝੇ ਹੈ, ਪੁੱਤਰ ਤੇ ਮਰੀਦ ਕੁਰਬਾਨ ਕੀਤੇ ਹਨ, ਵੀਰ ਜੀ ਤੁਹਾਨੂੰ ਕੀ ਬਖਸ਼ਿਸ਼ ਦੇਈਏ? ਕਹਿਣ ਲੱਗੇ, ਮਹਾਰਾਜ ਆ ਕੇਸਾਂ ਸਮੇਤ ਮੈਨੂੰ ਕੰਘਾ ਦੇ ਦਿਓ। ਕਦੀ ਕਿ ਬੋਲੋ ਤੇ ਮਹਾਰਾਜ ਨੇ ਆਪਣੀ ਅੱਧੀ ਦਸਤਾਰ ਕੇਸਾਂ ਸਮੇਤ ਕੰਘਾ ਬਖਸ਼ਿਆ। ਇੱਕ ਮੁਸਲਮਾਨ ਵੀਰ ਮਹਾਰਾਜ ਦੇ ਕੇਸ ਕਿੰਨਾ ਪਿਆਰ ਕੰਘਾ ਬਖਸ਼ਿਆ। ਅੱਜ ਉਹਨਾਂ ਦੀ ਉਹ ਔਲਾਦ ਤੋਂ ਨਾਭੇ ਵਾਲੇ ਰਾਜੇ ਕਿਸੇ ਨੇ ਲੈ ਲਿਆ ਸੀ। ਕੁਝ ਚਿਰ ਨਾਭੇ ਰਿਹਾ ਤੇ ਹੁਣ ਉਹ ਦਿੱਲੀ ਪਰਿਵਾਰ ਰਹਿੰਦਾ ਉਹਨਾਂ ਦੇ ਕੋਲ ਹੈ। ਇਸੇ ਤਰ੍ਹਾਂ ਪਿਛਲੇ ਦਿਨਾਂ 'ਚ ਉੱਥੇ ਪੰਜਾਬ ਦੇ ਵਿੱਚ ਸਾਈਂ ਮੀਆਂ ਮੀਰ ਜੀ ਦੀ ਸੰਪਰਦਾ ਦੇ ਜਿਹੜੇ ਮਹਾਂਪੁਰਖ ਹੈ ਉਹ ਜਟਾ ਜੂਟ ਹੈ, ਉਹ ਆਏ ਤੇ ਉਹਨਾਂ ਨੇ ਬਹੁਤ ਵੱਡੀ ਸਭਾ ਵਿੱਚ ਭਾਸ਼ਣ ਦਿੰਦਿਆਂ ਇਹ ਗੱਲ ਕਹੀ ਕਿ ਇਹ ਸਿੱਖੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸਾਡੇ ਬਜ਼ੁਰਗ ਮੀਆਂ ਮੀਰ ਜੀ ਦੇ ਕਿਰਪਾ ਹੋਈ ਸੀ, ਰੋਜ਼ ਸੁਖਮਨੀ ਸਾਹਿਬ ਪੜ੍ਹਦੇ ਰਹੇ ਤੇ ਉਹਨਾਂ ਨੇ ਜਟਾ ਜੂਟ ਇਹ ਸਾਰਾ ਪ੍ਰਕਿਰਿਆ ਰੱਖੀ। ਅੱਜ ਮੈਂ ਤੁਹਾਨੂੰ ਪੁੱਛਦਾ ਕਿ ਤੁਹਾਡੇ ਸਿੱਖਾਂ ਦੇ ਕੇਸ ਦਾੜੀ ਕਿੱਥੇ ਹੈ? ਗੱਜ ਕੇ ਬੋਲੋ। ਮੀਆਂ ਮੀਰ ਜੀ ਦੀ ਸੰਪਰਦਾ ਦੇ ਜਿਹੜੇ ਮਹਾਂਪੁਰਖ ਹੈ ਪੰਜਾਬ ਦੇ ਵਿੱਚ ਵਿਆਖਿਆ ਕਰਦਿਆਂ ਪੂਰੀ ਇਹ ਪ੍ਰਸ਼ਨ ਚਿੰਨ ਲਾਇਆ, ਬਚਨ ਕੀਤਾ ਕਿ ਸਾਡੇ ਬਜ਼ੁਰਗਾਂ ਨੂੰ ਇਹ ਬਖਸ਼ਿਸ਼ ਹੋਈ, ਅਸੀਂ ਹਾਲੇ ਸਾਂਭੀ ਬੈਠੇ ਹਾਂ। ਤੁਹਾਨੂੰ ਗੁਰੂ ਮਹਾਰਾਜ ਨੇ ਦਾਤ ਦਿੱਤੀ ਹੈ, ਤੁਸੀਂ ਇਹ ਦਾਤ ਦਵਾ ਲਈ ਹੈ, ਦਵਾ ਰਹੇ ਹਾਂ। ਇੱਕ ਮੁਸਲਮਾਨ ਸਾਈਂ ਮੀਆਂ ਮੀਰ ਜੀ ਦੀ ਸੰਪਰਦਾ ਦੇ ਕੋਈ ਬਚਨ ਕਹਿ ਰਿਹਾ, ਜਦੋਂ ਉਹਨੇ ਬਚਨ ਕਿਹਾ ਉਸ ਵੇਲੇ ਇੰਨੀ ਲੱਜਾ ਹੋਈ ਕਿ ਹਰ ਇੱਕ ਨੇ ਆਪਣੀਆਂ ਧੌਣਾਂ ਗੋਡਿਆਂ 'ਚ ਲੁਕੋ ਲਿਆ। ਬਹੁਤ ਵੱਡੀ ਗੱਲ ਹੈ। ਇੱਕ ਮੁਸਲਮਾਨ ਪੀਰ ਜਿਨ੍ਹਾਂ ਨੇ ਮਹਾਰਾਜ ਦੀ ਸ਼ਰਧਾ ਦਾ ਲੜ ਫੜਿਆ, ਅੱਜ ਵੀ ਉਹ ਇਸ ਅੰਬੋਲਕ ਦਾਸ ਨੂੰ ਸਾਂਭ ਕੇ ਬੈਠੇ ਹੈ ਤੇ ਸਾਡੇ ਤੇ ਗੁਰੂ ਸਾਹਿਬ ਨੇ ਕਿੰਨੀ ਕਿਰਪਾ ਕੀਤੀ ਹੈ, ਅਸੀਂ ਨੂੰ ਗਵਾ ਰਹੇ ਹਾਂ। ਇਸ ਗੱਲ ਨੂੰ ਚੰਗੀ ਤਰ੍ਹਾਂ ਵਿਚਾਰਨਾ ਚਾਹੀਦਾ ਹੈ। ਸੋ ਇਸ ਵਾਸਤੇ ਬਾਣਾ ਜੋ ਕੇਸ ਹੈ ਇਹ ਕਰਤਾਰ ਦੀ ਬਖਸ਼ਿਸ਼ ਹੈ। ਭਾਈ ਮਰਦਾਨੇ ਦੇ ਪੁੱਤਰ ਦੋ ਸੀ, ਸ਼ਹਿਜ਼ਾਦਾ ਤੇ ਰਜ਼ਾਦਾ। ਸ਼ਹਿਜ਼ਾਦੀ ਤੇ ਰਜ਼ਾਦੀ ਦੋ ਲੜਕੀਆਂ ਸੀ। ਜਦੋਂ ਮਹਾਰਾਜ ਅਰਗ ਦੇ ਕੁਰਮ ਸ਼ਹਿਰ ਵਿੱਚ ਗਏ, ਮਰਦਾਨਾ ਜੀ ਨੂੰ ਮਹਾਰਾਜ ਨੇ ਪੁੱਛਿਆ, ਮਰਦਾਨਾ ਜੀ ਕੋਈ ਬਚਨ? ਕਹਿੰਦੇ, ਮਹਾਰਾਜ ਹੁਣ ਮੇਰੇ ਗਿਣਤੀ ਦੇ ਇਤਨੇ ਸਵਾਸ ਹੈ। ਭਾਈ ਬਾਲਾ ਜੀ ਨੂੰ ਕਿਹਾ ਜੀ ਕਿ ਸ਼ਾਹ ਰਾਗ ਤੇ ਮੈਂ ਰੱਖ ਕੇ ਨਾ ਜਿੰਨੇ ਕਹਿੰਦੇ ਉਹਨੇ ਸਵਾਸ ਗਿਣੋ। ਉਹਨਾਂ ਨੂੰ ਗਿਣੇ, ਕਹਿੰਦੇ ਮਰਦਾਨਾ ਜੀ ਸੋਝੀ, ਕਹਿੰਦੇ ਤੁਹਾਡੇ ਚਰਨਾਂ ਵਿੱਚ ਜੋ ਗੁਰਬਾਣੀ ਦਾ ਮੈਂ ਕੀਰਤਨ, ਤੁਹਾਡੀ ਬਖਸ਼ਿਸ਼, ਮਿਹਰ ਦੀ ਨਜ਼ਰ, ਉਹਦੇ ਲਈ ਇਹ ਸੁਰਤੀ ਵਰਤੀ ਪ੍ਰਾਪਤ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨਾ ਜੀ ਤੁਹਾਡਾ ਦਫਨਾਉਣ ਦੀ ਕਿਰਿਆ ਕਰੀਏ ਕਿ ਸੰਸਕਾਰ ਦੀ? ਕਹਿੰਦੇ, ਮਹਾਰਾਜ ਇਹ ਸਰੀਰ ਮੇਰਾ ਹੈ, ਇਹ ਜਿਵੇਂ ਆਪਦੀ ਰਜਾ ਹੈ। ਕਹਿੰਦੇ, ਫਿਰ ਸੰਸਕਾਰ ਦੀ ਰਸਮ ਕਰਾਂਗੇ। ਇੱਕ ਜਲ ਪ੍ਰਵਾਹ ਹੈ ਦਫਨਾਉਣ ਦਾ, ਪਾਰਸੀ ਜੰਗਲ ਚ ਰੱਖ ਦਿੰਦੇ ਹੈ, ਜਾਨਵਰ ਨੋਚ ਕੇ ਖਾ ਜਾਂਦੇ ਹੈ, ਸੰਸਕਾਰ ਕਰਾਂਗੇ। ਮਰਦਾਨਾ ਜੀ ਦੱਸੋ, ਜਿੱਥੇ ਤੁਹਾਡਾ ਸੰਸਕਾਰ ਕਿਰਿਆ ਕੀਤੀ ਜਾਏ ਉੱਥੇ ਬਹੁਤ ਵਧੀਆ ਵਧੀਆ ਸੰਤ ਮਰਮਰ ਸੋਨੇ ਚਾਂਦੀ ਨਾਲ ਮੜ ਕੇ ਅਸਥਾਨ ਬਣਾ ਕੇ ਨਿਸ਼ਾਨ ਚਲਾ ਦਿੱਤਾ ਜਾਏ, ਤੁਹਾਨੂੰ ਦੁਨੀਆਂ ਦੇ ਪੂਜਨੀਕ ਬਣਾ ਦਿੱਤਾ ਜਾਏ। ਮਰਦਾਨਾ ਜੀ ਕਹਿਣ ਲੱਗੇ, ਗਰੀਬ ਨਿਵਾਜ, ਆਪਣੀਆਂ ਤੱਤਾਂ ਦੀ ਮਡੋਲੀ ਚੋਂ ਕੱਢ ਕੇ ਹੁਣ ਮੈਨੂੰ ਪੱਥਰ ਦੀ ਮਡੋਲੀ 'ਚ ਵਸਾਉਂਦੇ, ਮੈਨੂੰ ਆਪਣੇ ਵਿੱਚ ਅਭੇਦ ਕਰ ਲਓ। ਗੱਲ ਕੇ ਬੋਲੋ। ਮਹਾਰਾਜ ਕਹਿੰਦੇ, ਮਰਦਾਨਾ ਜੀ ਕਮਾਲ ਕਰ ਦਿੱਤੀ, ਸਵਾਦ ਆ ਗਿਆ ਤੁਹਾਡੇ ਵਚਨ ਦਾ ਕਿ ਪਾਤਸ਼ਾਹ ਨੇ ਦੇਖੋ ਆਪਣੇ ਦਸਤਾਵਰ ਹੱਥ ਕਮਲਾਂ ਸਾਰੇ ਇਸ਼ਨਾਨ ਪਾਣੀ ਵਸਤਰ ਪਹਿਨਾਉਣ ਦੀ ਚਿਹਾ ਚੜ੍ਹਨ ਦੀ ਮਰਦਾਨਾ ਜੀ ਦੇ ਸਰੀਰ ਦੀ ਸਾਰੀ ਕਿਰਿਆ ਭਾਈ ਬਾਲਾ ਸਾਹਿਬ ਦੇ ਨਾਲ ਕਰਵਾਈ। ਇੱਕ ਚਾਦਰ ਆਪਣਾ ਇੱਕ ਭਾਈ ਬਾਲਾ ਜੀ ਦਾ ਉਹਦੇ ਉੱਪਰ ਪਾਇਆ ਔਰ ਸੰਸਕਾਰ ਦੀ ਕਿਰਿਆ ਵੀ ਆਪ ਕੀਤੀ ਔਰ ਜੋ ਉਸ ਵੇਲੇ ਤਿੰਨ ਸ਼ਬਦ ਕੀਰਤਨ ਸੋਲੇ ਦੇ ਹੁੰਦੇ ਸੀ ਪੰਚਮ ਪਾਤਸ਼ਾਹ ਜੀ ਨੇ ਦੋ ਹੋਰ ਸਮਿਲਤ ਕੀਤੇ ਹੈ ਚੌਥੇ ਔਰ ਪੰਜਵੇਂ ਆਪਣਾ। ਫਿਰ ਮਹਾਰਾਜ ਨੇ ਅਰਦਾਸ ਆਪ ਕਿਰਿਆ ਕੀਤੀ ਅਖੀਰ ਤੱਕ ਜਿੱਥੇ ਤੇ ਭਾਈ ਸ਼ਹਿਜ਼ਾਦੇ ਦੀ ਸੇਵਾ ਲਈ ਸੀ ਕੀਰਤ ਲਾ ਕੇ ਧਰਮ ਪ੍ਰਚਾਰ ਕਰਨਾ। ਇਹ ਹੈ ਉਹਨਾਂ ਗੁਰਮੁਖਾਂ ਦੇ ਜੀਵਨ ਤੇ ਮਰਦਾਨਾ ਜੀ ਦੇ ਪੁੱਤਰ ਨੂੰ ਇਹ ਸਿੱਖਿਆ ਦਿੱਤੀ ਸੀ ਇੱਕ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਦੂਸਰਾ ਸਿੱਖੀ ਸਿਧਾਂਤ ਦਾ ਤਿਆਗ ਨਹੀਂ ਕਰਨਾ, ਤੀਸਰਾ ਹਰੀ ਜਸ ਜਿਹੜਾ ਕੀਰਤਨ ਹੈ ਨਾ ਇਹਨੂੰ ਨਹੀਂ ਤਿਆਗਣਾ ਗੱਜ ਕੇ ਬੋਲੋ, ਚੌਥਾ ਸ਼ਬਦ ਸਵਰਤ ਦਾ ਅਭਿਆਸ, ਪੰਜਵਾਂ ਸੰਗਤ ਦੇ ਦਾਇਰੇ ਵਿੱਚ ਰਹਿਣਾ ਇੱਕ ਕਿਲਾ ਹੁੰਦੀ ਹੈ ਬੰਦਾ ਐਬਾਂ ਤੋਂ ਬਚਿਆ ਰਹਿਣਾ। ਅੱਜ ਸਾਡੇ ਵਿੱਚ ਇਹ ਕਮਜ਼ੋਰੀਆਂ ਕਿਉਂ ਆ ਰਹੀਆਂ, ਅਸੀਂ ਸਤਸੰਗਤ ਦੇ ਘੇਰੇ ਤੋਂ ਬਾਹਰ ਹੋ ਕੇ ਜਦੋਂ ਸੰਗਤ ਦੇ ਦਾਇਰੇ ਵਿੱਚ ਜਾਂਦੇ ਹਾਂ ਚੰਗੇ ਚੰਗੇ ਪਰਿਵਾਰਾਂ ਦੇ ਜਿਹੜੇ ਬੱਚੇ ਬੱਚੀਆਂ ਜਾਂ ਸਿਆਣੇ ਆ ਉਹ ਪ੍ਰਭਾਵ ਥੱਲੇ ਆ ਕੇ ਆਪਣੇ ਧਰਮ ਕਰਮ ਤੋਂ ਡਿੱਗ ਪੈਂਦੇ ਆ। ਇਸ ਵਾਸਤੇ ਜਿਹੜੀ ਸਤਸੰਗਤ ਹੈ ਇਹ ਕਿਲਾ ਹੈ, ਇਹਦੇ ਵਿੱਚ ਬੰਦਾ ਬਹੁਤ ਸਾਰੇ ਐਬਾਂ ਤੋਂ ਵਕਾਰਾਂ ਤੋਂ ਬਚ ਜਾਂਦਾ। ਇਸੇ ਵਾਸਤੇ ਹਜ਼ੂਰ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ ਹੈ, ਮੇਰੇ ਮਾਤਾ ਜੀ ਸਤ ਸੰਗਤ ਮਿਲੇ ਸੋ ਕਰਿਆ, ਰੋਜ਼ ਸ੍ਰੀ ਰਹਿਰਾਜ ਸਾਹਿਬ ਜੀ ਦੇ ਅੰਦਰ ਆਪ ਜੀ ਜਿਤਨੇ ਸਰਵਣ ਕਰਦੇ ਹੋ ਜਾਂ ਪੜ੍ਹਦੇ ਹੋ। ਸੋ ਇਸ ਵਾਸਤੇ ਜਿਹੜਾ ਦੋਨੋਂ ਵੇਲੇ ਗੁਰਦੁਆਰਾ ਸਾਹਿਬ ਜੀ ਆਉਣਾ ਸਤਸੰਗਤ ਕਰਨੀ ਤੇ ਇਹਦੇ ਦੁਆਰਾ ਫਿਰ ਇਹ ਸੋਝੀ ਜਿਹੜੀ ਹੈ ਮਿਲਦੀ ਹੈ ਕਿ ਜਿਸ ਤਰ੍ਹਾਂ ਲੋਹਾ ਗਰਮ ਹੋ ਜਾਏ ਅਤੇ ਜਿੱਧਰ ਮਰਜ਼ੀ ਮੋੜ ਲਈਏ ਜੋ ਮਰਜ਼ੀ ਬਣਾ ਲਈਏ ਅਤੇ ਮਨ ਵੀ ਸੰਗਤ ਕਰਨ ਨਾਲ ਵੀ ਨਰਮ ਹੋਣ ਲੱਗ ਜਾਂਦਾ, ਫਿਰ ਆਪਾਂ ਇਸ ਨੂੰ ਗੁਰੂ ਇੱਛਾ ਦੇ ਦੁਆਰਾ ਇਸ ਪਾਸੇ ਗੁਰਮੁਖ ਕਹਿੰਦੀ ਹੈ ਚੱਲ ਚਲਾ ਸਕਦੇ ਹਾਂ। ਤਾਂ ਤੇ ਸੰਗਤ ਵਿੱਚ ਆਉਣਾ ਬੜਾ ਭਾਰੀ ਪੁੰਨ ਹੈ ਕਿਉਂਕਿ ਤੁਹਾਡੇ ਪਾਸ ਹਰ ਰੋਜ਼ 24 ਘੰਟੇ ਹੈ, ਇਹਦੇ ਵਿੱਚੋਂ 8 ਘੰਟੇ ਤੁਹਾਡੇ ਲਈ ਧਰਮ ਦੀ ਕਿਰਤ ਦੇ ਹੈ, ਉਹ ਘੱਟ ਵੱਧ ਵੀ ਹੋ ਜਾਂਦੇ ਆ, 6 ਘੰਟੇ ਸੌਣ ਦੇ ਹੈ, 10 ਘੰਟੇ ਜਿਹੜੇ ਹੈ ਕੋਈ ਖਾਣ ਪੀਣ ਜਾਂ ਹੋਰ ਕੋਈ ਕਰਮ ਕਿਰਿਆ ਅਤੇ ਹੋਰ ਵੀ ਕਈ ਸੰਸਾਰੀ ਵਿਹਾਰ ਇੱਧਰ ਉੱਧਰ ਦੇ ਹੁੰਦੇ ਆ, ਜੇ 4 ਘੰਟੇ ਵੀ ਰੋਜ਼ ਬਚਾਈਏ ਹਰ ਇੱਕ ਬੰਦਾ ਬਚਾ ਸਕਦਾ। ਓਕੇ ਜੇ ਟਾਈਮ ਟੇਬਲ ਬਣਾ ਦੇ 4 ਘੰਟੇ ਵੀ ਸੇਵਾ ਵਿੱਚ ਸਿਮਰਨ ਵਿੱਚ ਸਤਸੰਗ ਵਿੱਚ ਲਾਏ ਜਾਣ ਅਤੇ ਮਹੀਨੇ ਦੇ ਜੇ 30 ਦਿਨ ਆ ਫਿਰ ਲਾ ਲਓ ਫਿਰ 112 ਘੰਟੇ ਬਣ ਜਾਂਦੇ ਆ, 31 ਹੋਵੇ ਤੇ ਫਿਰ ਹੋਰ ਵੱਧ ਜਾਂਦੇ ਆ ਸਾਲ ਦਾ, ਹੌਲੀ ਹੌਲੀ ਫਿਰ ਉਹ ਪੁੰਨ ਜਿਹੜੇ ਸਾਂਝੇ ਆਉਣ ਲੱਗ ਪੈਂਦੇ ਆ। ਇੱਕ ਦਿਨ ਇਨਸਾਨ ਨੂੰ ਬੜਾ ਬਲ ਤਪ ਤੇਜ ਔਰ ਗੁਰੂ ਦੀ ਕਿਰਪਾ ਵੀ ਹੋਣ ਲੱਗ ਜਾਂਦੀ ਹੈ। ਇਸ ਵਾਸਤੇ ਇਹਨਾਂ ਗੱਲਾਂ ਵੱਲ ਵਿਚਾਰ ਕਰਨ ਦੀ ਬੜੀ ਭਾਰੀ ਲੋੜ ਹੈ। ਉਹ ਗੁਰੂ ਮਹਾਰਾਜ ਨੇ ਤਾਂ ਦੇਖੋ ਕਿਰਪਾ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਕਲਾ ਦਿੱਤੀ ਹੈ, ਇਹ ਸਰੀਰ ਕਰਕੇ ਹੋਵੇ, ਸਰੀਰ ਇੱਕ ਜਗ੍ਹਾ ਹੈ ਦੂਜੀ ਜਗ੍ਹਾ ਨਹੀਂ, ਇਹ ਸ਼ਬਦ ਹਰ ਜਗ੍ਹਾ ਹੀ ਹੈ, ਹਰ ਦੇਸ਼ ਵਿੱਚ ਹਰ ਸਮੇਂ ਜਦੋਂ ਮਰਜ਼ੀ ਇਸ ਤੋਂ ਤੁਸੀਂ ਸੇਧ ਔਰ ਵਿਚਾਰ ਲੈ ਸਕਦੇ ਹਾਂ। ਇਸ ਵਾਸਤੇ ਕਿੱਡੀ ਵੱਡੀ ਇਹ ਦੇਣ ਕਿਰਪਾ ਮਹਾਰਾਜ ਕਰਕੇ ਗਏ, फिर कैसा सुंदर नित्यनेम है, कैसी सुंदर वाणी दी विचार और कीर्तन है, लंगर की प्रथा लो किन्ने सुंदर ढंग महाराज कर करके बख्शा कर लिया। कोई पक्ष भी गुरसिखा का लै लो, कुरबानी का, परोपकार का, त्याग का, बराग का, भगती का, सेवा का, सिमरन का, हर पासे महाराज ने बड़ी कृपा की है। पर जे आप गुरु के बचना पर चलोंगे तो महाराज किड्डी वड्डी होर बख्शिश करेंगे। केस यह जड़े है कुदरत की दात से बख्शिश है। हूं कई कह देंगे सिख जड़े फलानिया तो पैदा हुए है। इस तरह इस प्रश्न का उत्तर तो बड़ा सौखा है, कोई किसी चो पैदा नहीं होया, हर एक अपने मां पे के माध्यम द्वारा प्रभु की आग्या नाल अपने कर्मों का भुगतान भुगतने लिए आया है। पातशाह कृपा करके मात पिता दिन जैसे बाल ना हुए, बिंब बिना कैसे कपड़े धोए। हर एक अपने माता पिता नूं जमदा, जे मां अंग्रेजी बोलती है बच्चे नूं मादरी भाषा अंग्रेजी सिखा दिंदी है, जे पंजाबी हिंदी है वह सिखा दिंदी है। तो इस तरह जेडे धर्म ना उस संबंधित है उस धर्म वाल प्रेरणा कर देंदी है। जमदा हर कोई अपने मां प्यो, कोई किसी दूए चो नहीं जमया। बाकी जड़ा है जे कहिए दाड़ी केस नाल सिखिया, तो जदों बालक जमदा है उदे केसां दे रोम हुंदे है, हजामत हुंदी, फिर जमदा ते सिखिया है। बाद विच बनावट ना जिहड़ा मर्जी कोई बनता है। गति के बोलो यह चीज है कोई केसां नाल जन्म तो सिख जमदा, केसां नाल सिखिया, बाद विच बनावट जिहड़ी मर्जी कोई बनाई जाए। ये महाराज ने तो वह परंपरा कायम की जी अनादिकाल तो चली आ रही है। साबत सूरत दिस्तार सिरा हजूर के बचन से बड़े महंगे भी है। साबत सूरत रब बनाई, बेईमान ने भन गवाई। साबत सूरत रब की भन्ने बेईमान, दरगह ढोई ना मिले काफर कुत्ता शैतान। हूं वचन किसी व्यक्तिगत देना ने, कोई बंदा यह वचन बोले तो बड़ा औखा है, झगड़ा हो सकता। पर हूं महाराज के वचना कोई चैलेंज दे नहीं सकता। गली के बोलो इस वास्ते गुरमुख प्यारो यह है कुदरती दात। कुदरती दात नूं आपां हथों गुणा नहीं चाहिए। यह ठीक है कि संगत जी है कई बार चंगे व्यक्तियों को अपनी लपेट से ले आती है, पर जदों संगत में सानू किसी अज्ञान भरी गल बारे रोशनी मिल जाए वो बचन पे मन लगना चाहिए। ये भला ये खंगा जरा वो लकड़ का काठ का होना चाहिए, कई अरबरों का रख देंगे जैंडे का या कोई होर मसाले मसूले आदि का, क्योंकि फास्ट फोर्स बिजली है। कई तीन केस वाहे यह समझो एक एरिया लिया रबी बाणी सुन का गुरमुख रूम रूम हर त्याग और शरीर की गर्मी सर्दी को भी रख्या करता है शीश की, और बाकी शरीर की जी वाधू कोई प्रक्रिया है हाँ जी कि चीज ग्रहण करना या त्यागना वो भी इन्होंने परमेश्वर ने कोई नियम बलान रखे है। और इस वास्ते कंगा इन्होंने सफाई दे इस तरह बाजार के कंगे ना अपने मन दुड़कों दूर कर दें। कंगा कहना जिस तरह मैं अपने आप में चरा के केसां की सफाई करदा, इस तरह मती दास तो प्रवान होके सिख और सिखी धर्म बचाया जाता, नाम रोशन किया जाता है। ਉਹਨਾਂ ਸਿੱਖਾਂ ਦੇ ਜੀਵਨ ਪੜ੍ਹੀਏ। ਬਾਲੂਆਂ ਕੱਟੇ ਗਏ, ਆਲੇ ਫਿਰ ਗਏ, ਆਲੂ ਨੂੰ ਦੇਗਾਂ ਸੁਕਲ ਗਏ, ਖੋਪਰੀਆਂ ਲੈ ਗਏ, ਜੂਰਾਂ ਨਾਲ ਮਾਸ ਮੁਰਚੇ, ਪੁੱਤਾਂ ਦੇ ਕਾਲ ਦੇ ਮੂੰਹ ਚ ਤੁੰਨੇ, ਚਲ ਖੜੀਆਂ ਤੁੰਬਾ ਤੁੰਬਾ ਹੋ ਗਏ। 18 ਪ੍ਰਕਾਰ ਦੀ ਉਹ ਸਜ਼ਾ ਦਿੰਦੇ ਸੀ, ਪਰ ਸਿੱਖੀ ਸਿੱਧਕ ਨਹੀਂ ਹਾਰਿਆ। ਜਿਹੜੇ ਮਤੀਦਾਸ ਜੀ ਦੇ ਸੀ ਇਸ਼ਤਿਹਾਰਾ ਫਿਰ ਰਿਹਾ ਸੀ, ਉਸ ਵੇਲੇ ਉਹਨੇ ਇਹ ਬਚਨ ਕਹੇ ਸੀ, ਆਰਾ ਪਿਆਰਾ ਲਗਤ ਹੈ ਕਾਰਾ ਕਰੋਂ ਬਣਾਏ, ਮੇਰਾ ਸਿਰ ਜਾਏ ਤਾਂ ਜਾਏ, ਸਿੱਖੀ ਸਿੱਧਕ ਨਾ ਜਾਏ। ਪਿਆਜਦਾ ਸੇਖ ਕਹਿੰਦਾ, ਮੇਰਾ ਸਿਰ ਜਾਏ ਤਾਂ ਜਾਏ, ਮੇਰੇ ਮੂੰਹ ਤੇ ਦਾੜੀ ਕੇਸ ਨਾ ਆਏ। ਗੱਲ ਕੇ ਬੋਲੋ, ਅੱਜ ਸਾਰਾ ਵਿਪਰੀਤ ਹੋ ਰਿਹਾ। ਉਹ ਸਿੱਖ ਦਾ ਜੀਵਨ ਅੱਜ ਜਿਹੜਾ ਸ਼ਰਾਬ ਪੀਂਦਾ, ਉਹ ਵੀ ਕਹਿੰਦਾ ਮੈਂ ਸਿੱਖ ਹਾਂ, ਬੀੜਾ ਚੌਦਾ ਡੋਡੇ ਪੀ ਕੁਕੀਨ ਜਾਂਦਾ ਖੈਣੀ, ਜਾਂ ਜੋ ਸਨੈਕ ਆਦਿਕ ਹੈ ਜਾਂ ਹੋਰ ਮਾਦਕ ਚੀਜ਼ਾਂ ਵਰਦਾ, ਭੰਗੜੇ ਕਰਦਾ, ਨਾਚ ਮੁਜਰੇ, ਡਾਂਸ ਪੱਬਾਂ ਕਲਬਾਂ 'ਚ ਘੁੰਮਦਾ, ਫੈਸ਼ਨ ਪ੍ਰਸਤ ਵੀ ਕਰਦਾ, ਉਹ ਕਹਿੰਦਾ ਮੈਂ ਸਿੱਖ ਹਾਂ। ਜੇ ਪੁੱਛਿਆ ਜਾਏ ਕਿਹਦਾ ਸਿੱਖ ਹੈ, ਕਿਹਦਾ ਉਹਦੇ ਕੋਲ ਉੱਤਰ ਨਹੀਂ। ਜਿਹੜਾ ਗੁਰੂ ਦਾ ਸਿੱਖ ਆ, ਉਹ ਗੁਰੂ ਦੇ ਦੱਸੇ ਹੋਏ ਬਚਨਾਂ ਤੇ ਵਿਪਰੀਤ ਨਹੀਂ ਤੁਰ ਸਕਦਾ, ਉਲਟ ਨਹੀਂ ਤੁਰ ਸਕਦਾ, ਕਿਉਂਕਿ ਸਿੱਖ ਉਹ ਹੀ ਹੈ ਜਿਹੜਾ ਗੁਰੂ ਦੇ ਬਚਨ ਵਿੱਚ ਆਉਂਦਾ। ਇਸ ਵਾਸਤੇ ਇਹ ਜਿਹੜੀਆਂ ਚੀਜ਼ਾਂ ਹਨ ਬੜੀਆਂ ਗ੍ਰਹਿਣ ਕਰਨ ਯੋਗ ਹਨ। ਸੋ ਜਿਹੜੀ ਕਿਰਪਾਨ ਆ, ਜਿੰਨੇ ਵੀ ਸ਼ਾਸਤਰ ਆ, ਇਹਨਾਂ ਸਾਰਿਆਂ ਦੀ ਸ਼੍ਰੋਮਣੀ ਸ੍ਰੀ ਸਾਹਿਬ ਹੈ। ਜਦੋਂ ਕਿਹਨੂੰ ਬੰਗਾਲ ਦਿੱਤੀ ਜਾਏ ਸ੍ਰੀ ਸਰ, ਰੋਪਾ ਦਿੱਤੀ ਜਾਏ ਸ੍ਰੀ ਸਰ, ਤੇ ਲੰਗਰ ਜਾਂ ਪ੍ਰਸ਼ਾਦ ਨੂੰ ਅੰਗੀਕਾਰ ਕਰਾਇਆ ਜਾਏ ਸ੍ਰੀ ਸਰ, ਧਰਮ ਜੋਤ ਮੋਰਚਾ ਫਤਿਹ ਕੀਤੇ ਜਾਏ ਸ੍ਰੀ ਸਰ, ਦੁਸ਼ਮਣ ਨੂੰ ਬੰਗਾਲ, ਸਿੱਖੀ ਦੀ ਪਰਖ ਵੀ ਸ੍ਰੀ ਸਾਹਿਬ ਨਾਲ ਹੋਈ, ਖੰਡੇ ਦਾ ਅੰਮ੍ਰਿਤ ਤਿਆਰ ਕਰਕੇ ਫੇਰੇ ਸਾਨੂੰ ਬਖਸ਼ਾਂ ਹੋਈਆਂ, ਪੰਜਾਂ ਕਕਾਰਾਂ ਹੋਈਆਂ, ਪੰਜਾਂ ਰਹਿਤਾਂ ਦੀਆਂ ਗ੍ਰਹਿਸਾਂ ਤੋਂ ਬਚਣ ਵਾਲੇ ਉਪਦੇਸ਼, ਇਹ ਸਾਰਾ ਕੁਝ ਹੋਇਆ। ਇਸ ਵਾਸਤੇ ਜਿਹੜੀ ਸ੍ਰੀ ਸਾਹਿਬ ਹੈ, ਇਹ ਮੀਰੀ ਔਰ ਪੀਰੀ ਦੀ ਵੀ ਹੈ, ਤੇ ਛੇਵੇਂ ਪਾਤਸ਼ਾਹ ਨੂੰ ਸ਼ਾਹ ਦੌਲਾ ਗੁਜਰਾਤ ਵਾਲੇ ਨੇ ਕਿਹਾ ਸੀ, ਇਹ ਮਹਾਂਪੁਰਖਾਂ ਦੀ ਗੱਦੀ ਸੀ, ਤੁਸੀਂ ਹੁਣ ਸ਼ਸਤਰ ਫੌਜ ਧਾਕ ਰੱਖ ਲਈ, ਇਹ ਕਿਲੇ ਤਖ਼ਤ ਬਣਾ ਲੈ। ਮਾਰੇ ਕਹਿੰਦੇ ਸੀ, ਇੱਕ ਮੀਰੀ ਤੇ ਇੱਕ ਪੀਰੀ, ਗਊ ਗਰੀਬ ਦੀ ਰੱਖਿਆ ਲਈ, ਜੁਰਮਾਨੇ ਦੀ ਭਖਿਆ ਲਈ। ਸ਼ਾਹ ਦੌਲਾ ਜਿਹੜੇ ਦੁਸ਼ਟ ਲੋਕ ਹੈ, ਉਹ ਹਥਿਆਰ ਤੋਂ ਬਿਨਾਂ ਕਾਬੂ ਨਹੀਂ ਆਉਂਦੇ। ਗੱਜ ਕੇ ਬੋਲੋ। ਇਸ ਵਾਸਤੇ ਤੁਹਾਡੇ ਬਾਅਦ ਨਿਸ਼ਾਨ ਸਾਹਿਬ ਹੈ, ਉਹਦੇ ਵਿੱਚ ਚੱਕਰੀ ਲੱਗੀ ਹੈ, ਦੋ ਸ੍ਰੀ ਸਾਹਿਬਾਂ ਮੀਰੀ ਔਰ ਪੀਰੀ ਦਾ ਸੰਕੇਤ ਹੈ, ਦਰਮਿਆਨ ਵਿੱਚ ਚੱਕਰ ਆ, ਇਹ ਨਿਹੰਗ ਸਿੰਘ ਅਸੀਸ ਤੇ ਸਜਾਉਂਦੇ ਆ। ਇਹ ਸੁਦਰਸ਼ਨ ਚੱਕਰ ਦਾ ਪ੍ਰਤੀਕ ਹੈ, ਜਾਂ ਇਹ ਪ੍ਰੇਰਨਾ ਦਿੰਦਾ ਕਿ ਗੁਰੂ ਦੀ ਸੰਗਤ ਦੇ ਸਰਕਲ ਵਿੱਚ ਰਹਿਣਾ, ਜਿਵੇਂ ਕਿ ਧਾਰ ਤੇਜ ਹੈ, ਦੁਸ਼ਮਣੀ ਦੇ ਅਟਕਦਾ ਨਹੀਂ, ਇਹ ਵਿਕਾਰਾਂ ਦਾ ਅੰਦਰ ਕਰਨ ਵਾਲੀ ਹੈ। ਔਰ ਇਸੇ ਤਰ੍ਹਾਂ ਖੰਡਾ ਹੈ, ਇਹ ਬੁਰਾਈ ਨੂੰ ਖੰਡਨ ਕਰਨ ਦਾ, ਔਰ ਅਕਾਲ ਪੁਰਖ ਦੇ ਨਿਸ਼ਾਨ ਸਾਹਿਬ ਦਾ ਚਿੰਨ੍ਹ ਹੈ, ਸ੍ਰੀ ਅਸਤੋਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤ ਕਾਲਾ, ਇਹ ਅਕਾਲ ਪੁਰਖ ਦੇ ਝੰਡੇ ਦਾ ਚਿੰਨ੍ਹ ਹੈ। ਇਹਦੀ ਵਿਆਖਿਆ ਵੀ ਫਿਰ ਵਿੱਚ ਸੁਣਾ ਦਿਆਂਗਾ। ਸੋ ਇਸ ਵਾਸਤੇ ਸ੍ਰੀ ਸਾਹਿਬ ਜਿਹੜੀ ਹੈ, ਆਪਣੀ ਵੀ ਰੱਖਿਆ ਕਰਦੀ ਹੈ ਦੁਸ਼ਮਣ ਤੋਂ ਬਚਾ, ਗੁਰੂ ਗਰੀਬ ਧੀ ਭੈਣ ਦੀ ਰੱਖਿਆ, ਕਾਲ ਮੌਤ ਦੀ ਨਿਸ਼ਾਨੀ ਹੈ, ਹਰ ਵੇਲੇ ਮੌਤ ਨੂੰ ਪਰਮਾਤਮਾ ਨੂੰ ਚੇਤੇ ਰੱਖਣਾ, ਬੁਰਾਈ ਤੋਂ ਬਚਣਾ। ਇਸ ਵਾਸਤੇ ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਲੀਆਂ, ਤੇ ਕੜਾ ਜਿਹੜਾ ਬੀਨੀ ਸ਼ਾਸਤਰ ਹੈ, ਇਹਦੀ ਰਗੜ ਔਲਾਦ ਦਾ ਤੱਤ ਵੀ ਪੂਰਾ ਕਰਦੀ ਹੈ, ਔਰ ਮਨ ਨੂੰ ਕੱਢ ਕੇ ਹੱਥਾਂ ਨੂੰ ਚੋਰੀ ਵੱਲੋਂ ਵਰਜ ਕੇ ਰੱਖਣਾ, ਔਰ ਆਪਸ ਵਿੱਚ ਇੱਕ ਦੂਜੇ ਨੂੰ ਸੁਮੇਲ ਰੱਖਣਾ, ਇਹਦੇ ਵੀ ਬੜੇ ਉਪਦੇਸ਼ ਹੈ। ਦੁਸ਼ਹਿਰਾ ਜਿਹੜਾ ਸੀਲ काश की जात पैर पकड़ो हथियार आए जात सादी निशाने है। कई अजकल कहते जी ब्रेक आला है ते हम गड्डी नूं ब्रेक ना होवे जहाज नूं साइकिल मोटरसाइकिल नूं ते एक्सीडेंट दा डर हुंदा बंदे नूं भी ब्रेक चाहिए। कल के बोलो जे इस तरह मान लीए फिर यह भी लोड़ है बंदे नूं भी जे बंदा बेब्रेका होवेगा तो भी गलत काम करेगा। इस वास्ते जत साधी बड़ा पढ़दे आला बस रहा गुरु की बख्शिश है। उधर राजस्थान नहरां जानियां तो किसे दुर्जन है पता नहीं की घटना हो गई कोई लड़की उरू भी जाती फीडर से लाश रुकी हुई सी मुसलमान थानेदार जिले कढ़ाई तो सिख बीबी की लाश सी। हूं शहरा कोई इना प्रभाव से भी जींदियां की भी इज्जत है तो मरियां की जे कहते साड़ी जो कोई होर अंदाज किन्नी बेपत्ती होंगी वो इना प्रभावित हो श्री अकाल तख्त साहब पहुंच के प्रवास फिर अमृत छक गया कि गुरु गोबिंद सिंह जी तुम जींदिया की भी पात्या मरिया की भी पात्या ये महाराज दी बख्शिशां हैं जिन्हों असी अज समझ नहीं रहे ये बहुत जरूरी है कि जपजी साहब की जी बाणी है तो मूल मंत्र का अनुवाद जपजी साहब है जपजी साहब का ही अनुवाद सारा गुरु ग्रंथ साहब है ये ब्रह्म ज्ञान दे जाप साहब जरा अकाल पुरख का 1400 नाम है पापों की निवृत्ति मन की एकाग्रता वास्ते है सवैये वैराग वास्ते है कि असं संसार के बहुत ममता ही फस के परमेश्वर ना भुल जाइए तो भाई अंदरले बार के दुश्मनों को रख्या ले है। आनंद साहब जरा वो शोक की निवृत्ति आनंद वास्ते है रह रास रह मैंने रास्ता रास मैंने सही बकारा तो बचने लिए क्यों जो सूरज छिपता फिर वो बुराई तुर पाते जो रह रास के टाइम गुरुद्वारे आ जाने सारी बुराई तो बच सकते क्योंकि जो हालत फुटता हम नशा पीए सैलमेन जाइए जुए जाइए या होर कि माड़े पासे सूरज छिपना बुराई शुरू हो जाती। इस वास्ते प्रकाश तो हर बुरा डरता पता ना लग जाए इस करके रहा जरा कीर्तन सोला माड़े सुपने आते हैं भैड़े जन डर डुक रहा जो हो गया उन्होंने वास्ते महाराज बख्शा की सुखमणी साहब है ये 24,000 की सफलता ली है आसा भी वार अड़े हुए मोर्चिया के पखंडवाद का निषेध के सच के मार्ग का उपदेश दे रही है। इसे तरह सारी गुरबाणी ज्योत स्वरूप है प्रकाश रूप है इतने बाणियों बारे कुछ संकेत ये अर्थ दसे है ये बहुत जरूरी है। मूल मंत्र गुरमंत्र है मन की शुद्धि और पवित्रता परमात्मा के मिलाप का ही साधन ये चीजा पैदा करते हैं सास विरासी सिमरन जरा जीवन में सफल करता। सो इस वास्ते गुरु महाराज ने किनिया बख्शा ते केस रहत विच भी है जी बेदबी है वह रहत विच है जी बेदबी करनी मसाले ना अड़ाने अजकल कई आप बिजली ना करते है इस तरह कई धौले चुगते हैं ये सारा गुरमंतों उलट है। सो इस वास्ते रोमां की बेदबी किसी ढंग ना भी नहीं कर बजर ग्रहतां भी जरा बेदबी फिर तंबाकू आ कणक तंबाकू सेवी है देव पितर छड़ जाए पानी तां के हाथ का मदरा सन हो जाए धूमर पानी पिपर को दह दान जाए कोई दाता नरक है पास लै पिपर सूकर करो तंबाकू का मतलब नहीं तंबाकू आ यदा मतलब जिन्ने भी नशे है गज के बोलो इस तरह फिर गुठा गया जरा यह चीजा भी हम बंदे खाने वास्ते छती पदार्थ है जरा मुदार खाना है इला गिल होर इस तरह है तो बंदे छती पदार्थ है शरीर की रिश पुष्टि लिए है ये तो बिना सर सकता तो कोई होर चीजा बेहद है गई सो इस वास्ते फिर साध संग जी है जो पराया काम है बेविचार है ਇਹਦੇ ਵਾਸਤੇ ਮਰਦ ਇਸਤਰੀ ਸਭ ਵਾਸਤੇ ਇੱਕੋ ਜਿਹਾ ਉਪਦੇਸ਼ ਹੈ, ਇਸ ਤੋਂ ਬਚਣਾ। ਇਹ ਵਜਰ ਗ੍ਰਹਿਤਾਂ, ਗ੍ਰਹਿਤਾਂ ਦਾ ਬਹੁਤ ਦੁਨੀਆ ਮਤਲਬ ਇਹਨਾਂ ਦੇ ਵਿੱਚ ਸਾਰੀ ਅੰਤਰਗਤ ਆ ਜਾਏ। ਗੁਰੂ ਗ੍ਰੰਥ ਸਾਹਿਬ ਥੋੜ੍ਹੀ ਰਹਿਤ ਮੈਂ ਜ਼ਿਆਦਾ ਦੱਸੀ ਹੈ, ਭਾਈ ਗੁਰਦਾਸ ਸਾਹਿਬ ਨੇ ਬੜਾ ਕੁਝ ਦੱਸਿਆ, ਨੰਦ ਲਾਲ ਜੀ ਨੇ, ਹੋਰ ਵੀ ਰਹਿਤਨਾਮੇ ਹੈਗੇ ਹੈ। ਸੋ ਸਤਿਗੁਰੂ ਗਰੀਬ ਨਿਵਾਸ ਜੀ ਨੇ ਗੁਰਸਿੱਖ ਦਾ ਲੱਛਣ ਦੇਖੋ ਕਿੰਨਾ ਸੋਹਣਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਜੋ ਭਲ ਕੇ ਉਠਾ, ਨਾਮ ਧਿਆਵੈ ਉਦਮ ਕਰੈ ਭਲ ਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰ ਨਾਵੈ। ਇਹ ਸਾਰਾ ਸ਼ਬਦ ਬਾਜ ਲਓ, ਸਾਰੀ ਪਰਿਭਾਸ਼ਾ ਗੁਰਸਿੱਖੀ ਦੀ ਇਹਦੀ ਦੱਸੀ ਪਈ ਹੈ। ਕੋਈ ਗੱਲ ਮਹਾਰਾਜ ਨੇ ਐਸੀ ਨਹੀਂ ਜਿਹਤੋਂ ਸਾਨੂੰ ਉਹਨੇ ਅਗਿਆਤ ਰੱਖਿਆ ਹੋਵੇ, ਗਿਆਨ ਕਰਾਇਆ ਹੋਵੇ, ਪਰ ਅਸੀਂ ਨਾ ਤਾਂ ਆਪ ਬਾਣੀ ਪੜ੍ਹਨ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ, ਨਾ ਗੁਰੂ ਦੀ ਸੰਗਤ ਵਿੱਚ ਸਮਾਂ ਦੇ ਰਹੇ ਹਾਂ। ਜੇ ਆਉਂਦੇ ਹਾਂ ਤੇ ਸਾਡਾ ਜਿਹੜਾ ਮਨ ਹੈ ਉਹ ਡਿੱਗਦਾ ਨਹੀਂ ਹੈ, ਮਨ ਵਿੱਚ ਚੰਚਲਤਾ ਰਹਿੰਦੀ ਹੈ। ਕੀ ਇੱਕ ਘੰਟਾ ਹੁੰਦਾ, ਬਹਿ ਗਏ ਕੋਈ ਉੱਠ ਗਿਆ ਕੋਈ ਬਹਿ ਗਏ, ਹੁਣ ਸਕੂਲ 'ਚ ਕਲਾਸ ਲੱਗੀ ਹੋਵੇ, ਵਿਦਿਆਰਥੀ ਕੋਈ ਆ ਜਾਏ ਕੋਈ ਬਹਿ ਜਾਏ, ਦੁਨਿਆਵੀ ਸਕੂਲ 'ਚ ਕਿਆ ਟੀਚਰ ਇਸ ਗੱਲ ਨੂੰ ਪ੍ਰਵਾਨ ਕਰੇਗਾ? ਤੂੰ ਭਾਈ ਸਾਰੇ ਪੜ੍ਹੇ ਲਿਖੇ ਆ, ਦੱਸੋ ਕਰੇਗਾ ਪ੍ਰਵਾਨ? ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਲਾਸ ਲੱਗੀ ਹੈ, ਗੁਰੂ ਨਾਨਕ ਪਾਤਸ਼ਾਹ ਮਨਜ਼ੂਰ ਹੋਏਗਾ ਇਸ ਕੰਮ? ਜਿਸ ਘਰ ਨੇ ਸਾਰੀ ਦੁਨੀਆ ਨੂੰ ਨਿਯਮ ਤੇ ਮਰਯਾਦਾ ਦੱਸਣੀ ਹੈ, ਅੱਜ ਉਸ ਘਰ ਵਿੱਚ ਅਸੀਂ ਮਰਯਾਦਾ ਖੰਡਿਤ ਕਰੀ ਜਾਂਦੇ ਹਾਂ, ਸੰਗਤ ਰੂਪ 'ਚ ਨਹੀਂ ਆਉਂਦੇ, ਸਾਡੇ ਮਨ 'ਚ ਕੋਈ ਟਿਕਾ ਨਹੀਂ ਹੈ, ਸ਼ੌਕ ਨਹੀਂ ਹੈ ਕੀਰਤਨ ਸੁਣਨ ਦਾ ਜਾਂ ਕਥਾ ਸੁਣਨ ਦਾ ਜਾਂ ਕੋਈ ਗੁਰਮਤੀ ਵਿਚਾਰ ਲੈਣ ਦਾ। ਜੇ ਤਾਂ ਅੰਦਰ ਸ਼ੌਕ ਹੋਵੇ ਜਿਵੇਂ ਪਿਆਸਾ ਖੂਹ ਆਪ ਲੱਜਦਾ, ਤੇ ਦੇਖੋ ਬੋਤਲਾਂ ਵੱਲ ਆਪਾਂ ਕਿਵੇਂ ਸ਼ੌਕ ਨਾਲ ਦੌੜਦੇ, ਪੈਸੇ ਵੀ ਫੁੱਟਦੇ ਹਾਂ, ਤੇ ਸਿਨੇਮਿਆਂ ਵੱਲ ਜਿੱਥੇ ਹਰ ਵੇਲੇ ਬੁਰਾਈ ਬੁਰਾਈ ਹੈ, ਇੱਥੇ ਆ ਕੇ ਤੇ ਬੁਰਾਈ ਦੂਰ ਹੋਣੀ ਹੈ, ਚੰਗਿਆਈ ਪੈਦਾ ਹੋਣੀ ਹੈ, ਔਰ ਸੰਗਤ ਵਿੱਚ ਬੈਠਣ ਨਾਲ ਕਈ ਦੋਸ਼ਾਂ ਤੋਂ ਬੰਦਾ ਬਚ ਜਾਂਦਾ। ਜਿਹੜੇ ਚੱਲ ਕੇ ਆਉਂਗੇ ਚਰਨ ਸਫਲ ਪ੍ਰਦਰਸ਼ਨਾ ਕਰਕੇ, ਹੱਥਾਂ 'ਚ ਕੋਈ ਭੇਟਾ ਲਿਆਉਂਗੇ ਮਾਇਆ ਵੀ ਸਫਲ ਹੱਥ ਵੀ ਸਫਲ, ਅੱਖਾਂ ਨਾਲ ਦਰਸ਼ਨ ਕਰੋਗੇ ਨੇਤਰ ਵੀ, ਕੰਨਾਂ ਨਾਲ ਬਾਣੀ ਸੁਣੋ ਵੀ, ਰਸਨਾਂ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਉਹ ਵੀ, ਨਮਸਕਾਰ ਕਰੋਗੇ ਤੁਹਾਡੇ ਮੱਥੇ ਦੀਆਂ ਰੇਖਾ ਪੁੱਟੀਆਂ ਸਿੱਧੀਆਂ ਹੋ ਜਾਣਗੀਆਂ, ਜਿਹਨੇ ਸਿੱਧੀਆਂ ਉਹਨਾਂ ਨੂੰ ਹੋਰ ਬਖਸ਼ਿਸ਼ ਮਿਲ ਜਾਏਗੀ। ਮੱਥਾ ਟੇਕਣਾ ਚੜ੍ਹਦਾ ਨਾ ਚਾਹੀਦਾ, ਕਈ ਤੋਂ ਟਾਈਮ ਚਲਾ ਕੇ ਪੈਸਾ ਮਾਰਨਗੇ ਗਲੀ ਦੇ ਵੱਲੋਂ, ਜਾਂ ਨੋਟ ਟਾਈਮ ਲੈ ਲੈਣਾ ਦਿਖਾਲ ਦੇ ਆਉਣਾ ਫਿਰ ਮੈਂ ਨੋਟ ਮੱਥਾ ਟੇਕਣ ਲੱਗਾ ਗਜ ਕੇ ਬੋਲੋ, ਜਾਂ ਖੜਕਾ ਪੂਰਾ ਕਰਨਾ ਬੋਲੋ। ਇਹ ਮਰਯਾਦਾ ਨਾਲ ਮੱਥਾ ਟੇਕਣਾ, ਦਿਖਾਵਾ ਨਹੀਂ ਕਰਨਾ। ਜਿਹੜੇ ਨਮਸਕਾਰ ਕਰਨੀ ਕਈ ਆ ਕੇ ਬੁਰੇ ਲੰਮੇ ਬਹਿ ਜਾਣਗੇ, ਤੇ ਜੇ ਹੁਣ ਲੰਮੀ ਕਤਾਰ ਹੋਈ ਮੱਥਾ ਟੇਕਣ ਦੀ, 15 ਮਿੰਟ ਤੂੰ ਲੈ ਬਾਕੀ ਕਿਤੇ ਜਾਣਗੇ, ਗਜ ਕੇ ਬੋਲੋ। ਇਹ ਠੀਕ ਹੈ, ਨਮਸਕਾਰ ਕਰੋ, ਮਹਾਰਾਜ ਦਰਸ਼ਨ ਕਰੋ ਸਮੇਂ ਸਮੇਂ ਦੇ ਨਾਲ, ਕੂਵੇਂ ਆ ਠੰਗ ਲੱਗਣੇ ਆ, ਮੈਂ ਚਾਰਨੇ ਆ ਗੋਡੇ ਆ ਕੂਵੇਂ ਆ ਹੱਥ ਆ ਮੱਥਾ ਆ, ਪ੍ਰੇਮ ਨਾਲ ਮੱਥਾ ਟੇਕਣਾ ਚੰਗੀ ਗੱਲ ਹੈ। ਤੇ ਜਿਹੜਾ ਇਹ ਆ ਕਿ ਬੇਸ ਤਰ੍ਹਾਂ ਸ਼ਾਇਦ ਲੰਬੇ ਪੈਣ ਮਨ ਸਿੱਧਾ ਹੋ ਜਾਏਗਾ, ਤੇ ਮਹਾਰਾਜ ਨੇ ਤੇ ਸੀਸ ਨਵਾਇਆ ਕਿਆ ਸੀਆ ਜਾਂ ਰਿਹਾ ਕਿ ਸੁਧਿਆ ਜਾ, ਗੱਲ ਤਾਂ ਇਹ ਆ ਕਿ ਅੰਦਰ ਦਾ ਕਬਜ਼ ਦਿਆ ਗਿਆ ਜਾਏ, ਤੇ ਜੇ ਮਨ ਦਾ ਕਬਜ਼ ਦਿਆ ਗਿਆ ਤਾਂ ਉਹਦੇ ਨਾਲ ਕਰਦੇ ਹਾਂ ਜੀ, ਉਹ ਤਾਂ ਦਿਖਾਵਾ ਚਾਹੇ ਹੁੰਦਾ ਲੋਕ ਦੇਖਣ, ਇਹ ਵੀ ਬਹੁਤ ਸਿੱਧਾ ਹੋ ਗਿਆ ਮੱਥਾ ਟੇਕ ਗੱਜ ਕੇ ਬੋਲੋ। ਜੇ ਸਾਰੇ ਉਹ ਦੇਖਣ ਲੱਗਣਗੇ ਫਿਰ ਤਾਂ ਦੂਜੇ ਆ ਨਹੀਂ ਸਕਦੇ, ਤੇ ਸਾਰੇ ਇਹਦਾ ਡੰਡ ਬੈਠਣ ਵਾਲੀ ਕਤਾਰ ਹੋ ਜਾਏਗੀ। ਇਹ ਡੰਡ ਕੱਢਣ ਦੀ ਜਗ੍ਹਾ ਨਹੀਂ ਹੈ, ਇੱਥੇ ਨਮਸਕਾਰ ਕਰੋ ਪਿਆਰ ਦੇ ਨਾਲ, ਆਪੋ ਆਪਣੇ ਸਥਾਨ ਦੇ ਮਾਤਾ ਮਾਈਆਂ ਵਾਲੇ ਪਾਸੇ, ਭਾਈ ਭਾਈਆਂ ਵਾਲੇ, ਤੇ ਦੂਏ ਲਈ ਜਗ੍ਹਾ ਰੋਕ ਕੇ ਖੜੋ ਨਾ, ਮਾਰੇ ਅੰਦਰ ਜਾਣੀ ਹੈ, ਬਿਨ ਬੋਲਿਆਂ ਸਭ ਕੁਛ ਜਾਣਦਾ ਉਹਦਾ ਅੰਦਰ ਜਾਣੀ ਹੈ। ਜਿਹਦੇ ਤੁਸੀਂ ਤੁਰ ਪਏ ਚਰਨ ਸਾਧਨ ਗੁਰ ਏਕ ਪੈਂਡਾ ਜਾਏ, ਚੱਲ ਕੋਟ ਪੈਂਡਾ ਆਗੇ ਹੋਏ ਸਤਿਗੁਰ ਲੇਤਾ। ਬਾਬਾ ਬਿਸ਼ਨ ਸਿੰਘ ਜੀ ਹੋਏ ਹੈ ਕੰਧਾਲਾ ਜੱਟਾ ਪਿੰਡ ਉੱਤੇ ਹੁਸ਼ਿਆਰਪੁਰ, ਉਹ ਬਾਬਾ ਮਹਾਰਾਜ ਸਿੰਘ ਜੀ ਦੇ ਚਰਨ ਸੇਵਕ ਸੀ, ਕਿਸੇ ਨੇ ਕਿਹਾ ਮਹਾਰਾਜ ਤੁਹਾਨੂੰ ਮੱਥਾ ਨਹੀਂ ਟੇਕਦਾ, ਕਹਿੰਦੇ ਬਿਸ਼ਨ ਸਿੰਘ ਤੇਰੇ ਤੇ ਭਾਈ ਆ ਰਿਪੋਰਟ ਹੈ, ਕਹਿੰਦੇ ਮਹਾਰਾਜ ਜਿੱਦਣ ਦਾ ਮੈਂ ਮੱਥਾ ਟੇਕਿਆ ਤੁਹਾਡੇ ਚਰਨਾਂ ਚੋਂ ਚੁੱਕਿਆ ਹੀ, ਤੇ ਲੋਕਾਂ ਨੇ ਤਾਂ ਖੁਦੋ ਬਣਾਈ ਹੋਈ ਹੈ, ਬੋਲੋ ਮੈਂ ਚੁੱਕਿਆ ਹੋਵੇ ਤਾਂ ਹੀ ਮੈਂ ਤਾਂ ਪੱਕਾ ਹੀ ਮੱਥਾ ਟੇਕਿਆ ਹੋਵੇ। ਇਹ ਹੈ ਸ਼ਰਧਾ ਭਗਤੀ ਦੀ ਗੱਲ, ਨਮਸਕਾਰ ਕਰਨੇ ਹੈ ਸਤਿਕਾਰ ਪਿਆਰ ਦੇ ਨਾਲ। ਸੋ ਇਸ ਵਾਸਤੇ ਇਹ ਕਕਾਰਾਂ ਬਾਰੇ ਤੇ ਰਹਿਤਾਂ ਬਾਰੇ ਗ੍ਰਹਿਤਾਂ ਬਾਰੇ ਸੰਖੇਪ ਜਿਹੜੀ ਵਿਆਖਿਆ ਕੀਤੀ ਹੈ, ਕਿਉਂਕਿ ਅੰਮ੍ਰਿਤ ਛਕਣ ਤੋਂ ਪਹਿਲਾਂ ਇਹਨਾਂ ਬਾਰੇ ਪੂਰਾ ਨੌਲੇਜ ਹੋਣਾ ਚਾਹੀਦਾ, ਫਿਰ ਬਾਣੀ ਕੰਠ ਹੋਣੀ ਚਾਹੀਦੀ ਹੈ। ਜਿੱਤ ਨੇ ਹਾਂ ਜਿਹਦੀ ਕੋਈ ਬੁੱਧੀ ਦੀ ਕਮਜ਼ੋਰੀ ਹੈ ਉਹਦੇ ਵਾਸਤੇ ਵੀ ਬਹਾਨਾ ਨਹੀਂ ਕਿ ਮੈਂ ਪੰਜ ਬਾਣੀਆਂ ਨਹੀਂ ਪੜ੍ਹ ਸਕਦਾ। ਉਹ ਮੂਲ ਮੰਤਰ ਦੀਆਂ ਪੰਜ ਮਾਲਾ ਜਾਂ ਗੁਰੂ ਮੰਤਰ ਦਾ ਹੀ ਉਨਾ ਟਾਈਮ ਕੋਈ ਜਿੱਤ ਨੇ ਕਰ ਲੈ, ਕਰਨਾ ਜ਼ਰੂਰ ਚਾਹੀਦਾ ਜਾਂ ਸੁਣਿਆ ਜ਼ਰੂਰ। ਅੱਜ ਕੱਲ੍ਹ ਤਾਂ ਸਾਧਨ ਬੜੇ ਆ, ਟੇਪਾਂ ਟੈਲੀਵਿਜ਼ਨ ਇੰਟਰਨੈਟਾਂ ਦੇ ਸਭ ਕੁਝ ਭਰਿਆ ਹੋਇਆ, ਜਿੱਥੇ ਮਰਜ਼ੀ ਲੈ ਕੇ ਤੁਸੀਂ ਲਾਹਾ ਲੈ ਸਕਦੇ ਹਾਂ। ਯੋਗ ਨੇ ਕਾਫ਼ੀ ਇਸ ਪਾਸੇ ਵੀ ਦੇਣ ਦਿੱਤੀ ਹੈ ਵਿਗਿਆਨੀਆਂ ਨੇ। ਸੋ ਇਸ ਵਾਸਤੇ ਇਹ ਜਿਹੜਾ ਹੈ ਬਹੁਤ ਜ਼ਰੂਰੀ ਹੈ। ਬਾਕੀ ਅੰਮ੍ਰਿਤ ਬਾਰੇ ਹੈ ਕਿ ਅੰਮ੍ਰਿਤ ਕਿਵੇਂ ਹੁੰਦਾ, ਇਹਦੀ ਕੀ ਵਿਸ਼ੇਸ਼ਤਾ, ਇਹ ਫਿਰ ਅਗਲੇ ਵਿਚਾਰ ਆਪਾਂ ਕਰਾਂਗੇ, ਕਿਉਂਕਿ ਸਮਾਂ ਇਹ ਵਿਆਖਿਆ ਬੜੀ ਲੰਬੀ ਚੀਜ਼ ਹੁੰਦੀ ਹੈ ਤੇ ਬੜੀ ਸਮਝਦਾਰੀ ਦੀ, ਤੇ ਸਮਾਂ ਤੁਹਾਨੂੰ ਪਤਾ ਸਾਡਾ ਤੁਹਾਨੂੰ ਕੰਮੇ ਇਹ ਵੱਧ ਘਟਣਾ ਕੋਈ ਫਰਕ ਨਹੀਂ, ਤੇ ਰਸ ਵੀ ਆਉਂਦਾ ਤੇ ਇਹਨਾਂ ਦਿਲ ਵੀ ਜੁੜਦੀ ਹੈ ਤੇ ਮਾਰ ਦੀ ਬਖਸ਼ਿਸ਼ ਵੀ ਮਿਲਦੀ ਹੈ। ਹੁਣ ਆਪ ਜੀ ਨੂੰ ਡਿਊਟੀਆਂ ਵੀ ਹੁੰਦੀਆਂ, ਇਸ ਕਰਕੇ ਸਾਰੇ ਪ੍ਰਬੰਧਕਾਂ ਨੂੰ ਵੀ ਸਮੇਂ ਨਾਲ ਸਾਰਾ ਕੁਝ, ਗ੍ਰੰਥੀ ਸਿੰਘਾਂ ਨੇ ਅੰਮ੍ਰਿਤ ਵੇਲੇ ਫੇਰ ਆ ਕੇ ਇਹਨਾਂ ਡਿਊਟੀ ਦੇਣੀ ਹੈ, ਸਾਰੀ ਚੀਜ਼ ਵਿਚਾਰ ਵਿੱਚ ਰੱਖਣੀ ਪੈਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾਲਤਾ ਭਾਈ ਕਰਦੇ ਹਨ, ਪਹਿਲੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਵਿਚਾਰ ਹੈ। ਸੂਹੀ ਮਹੱਲਾ ਪਹਿਲਾ ਜਿਨ ਕੋ ਭਾਂਡੇ ਭਾਓ, ਇਹ ਜਿਹੜਾ ਅੰਤਿਸ਼ਕਰਮ ਰੂਪੀ ਭਾਂਡਾ ਜਿਹਨਾਂ ਦੇ ਮਨ ਦੇ ਅੰਦਰ ਉਹਦਾ ਡਰ ਵੀ ਹੈ ਤੇ ਉਹਦਾ ਪਿਆਰ ਵੀ, ਕਿਉਂ ਜਿਹੜਾ ਡਰ ਹੈ ਨਾ ਗੁਰੂ ਦਾ ਉਹ ਸਾਨੂੰ ਬਹੁਤ ਬੁਰਾਈਆਂ ਤੋਂ ਬਚਾਉਂਦਾ, ਜਿਹੜਾ ਪਿਆਰ ਉਹ ਬਿਰਤੀ ਦੇ ਅੰਦਰ ਉਤਸ਼ਾਹ ਪੈਦਾ ਕਰਦਾ, ਸ਼ਰਧਾ ਗੁਰੂ ਨਾਲ ਮਿਲਣ ਦੀ ਭਾਵਨਾ ਪੈਦਾ ਕਰਦਾ। ਤੇਰਾ ਸਵਾਲ ਸੀ ਉਹਨਾਂ ਨੂੰ ਗੁਰੂ ਮਹਾਰਾਜ ਸਵਾਰ ਦਿੰਦੇ, ਉਹਨਾਂ ਦੇ ਜੀਵਨ ਨੂੰ ਸਵਾਰ ਦਿੰਦੇ, ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦਾ ਜੀਵਨ ਸਵਾਰਦੀ ਹੈ, ਡਾਕਟਰ ਰੋਗੀ ਦਾ ਜੀਵਨ ਸਵਾਰਦਾ ਹੈ, ਇਸ ਤਰ੍ਹਾਂ ਗੁਰੂ ਸਿੱਖ ਦਾ ਜੀਵਨ ਸਵਾਰਦਾ। ਜੇ ਸਿੱਖ ਕਹੇ ਨਾ ਤੇਰਾ ਸਿੱਖ, ਜੇ ਅਸੀਂ ਗੁਰੂ ਦੇ ਬਣਨਾ ਹੀ ਨਹੀਂ ਫਿਰ ਅਸੀਂ ਤੜਾ ਤੜਾ ਫਸੇ ਜਾਣਾ, ਉਹ ਕਹਿੰਦਾ ਮੌਜੂ ਟੱਪੇ ਗੱਜ ਕੇ ਬੋਲੋ। ਸੁਖੀ ਕਰੈ ਵਸਾਓ ਦੁੱਖ ਵਸਾਰਸੀ, ਜਦੋਂ ਗੁਰੂ ਦਾ ਲੜ ਫੜ ਕੇ ਗੁਰੂ ਵਾਲੇ ਬਣ ਕੇ ਅੰਮ੍ਰਿਤ ਛੱਕ ਕੇ ਨਾਮ ਬਣੀ ਦਾ ਅਭਿਆਸ ਕਰਾਂਗੇ, ਗੁਰੂ ਮਹਾਰਾਜ ਸੁੱਖਾਂ ਦਾ ਫਲਾਓ ਕਰ ਦੇਣ। ਹਰ ਬੰਦਾ ਚਾਹੁੰਦਾ ਮੈਨੂੰ ਸੁੱਖ ਮਿਲੇ, ਜਦੋਂ ਤੂੰ ਗੁਰੂ ਦਾ ਬਣ ਜਾਏਗਾ ਕਿਹੜਾ ਪਿਓ ਆ ਜਿਹੜਾ ਚਾਹੁੰਦਾ ਮੇਰਾ ਪੁੱਤ ਦੁਖੀ ਹੋਵੇ। ਗੁਰੂ ਮਹਾਰਾਜ ਸਾਡੇ ਮਾਤਾ ਵੀ ਹੈ ਪਿਤਾ ਵੀ ਹੈ, ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ, ਉਹ ਸਾਰੀਆਂ ਬਖਸ਼ਾਂ ਕਰਨਗੇ। ਦੁੱਖ ਵਸਾਰ ਵੀ ਜਿੰਨੇ ਦੁੱਖ ਹੈ ਸਾਰੇ ਵਿਸਤਰ ਜਾਣਗੇ, ਸਾਰੇ ਖਤਮ ਕਰ ਦੇਣਗੇ। ਸਹਿਸਾ ਮੂਲੇ ਨਾਏ ਸਰ ਪ੍ਰਕਾਸ, ਮੂਲ ਕਦਾ ਚਿੱਤ ਵੀ ਮਨ ਚ ਇਹ ਸੰਸਾ ਨਾ ਕਿਤੇ ਸੁਪਨੇ ਚ ਵੀ ਲਾਇਓ, ਜਿਨ ਗੁਰੂ ਦਾ ਲੜ ਫੜ ਲਿਆ ਸਤਪੁਰਖ ਨੇ ਅਵਸ਼ ਵੇਖ ਗੁਰੂ ਮਾਰੇ ਉਹਨਾਂ ਨੂੰ ਤਾਰ ਦੇਣਗੇ। ਜਿਹੜਾ ਗੁਰੂ ਤੋਂ ਬੇਮੁਖ ਹੁੰਦਾ ਉਹ ਭਾਈ ਫਿਰ ਆਪਣੇ ਮਾੜੇ ਕਰਮਾਂ ਨਾਲ ਹੀ ਸੰਸਾਰ ਸਾਗਰ ਵਿੱਚ ਡੁੱਬਦਾ। ਬਿਨਾਂ ਮਿਲਿਆ ਗੁਰੇ ਆਏ ਜਿਨ ਕੋ ਦੇਖਿਆ, ਹੁਣ ਕਹੀ ਕਹਿੰਦੇ ਪੂਰਾ ਗੁਰੂ ਚਾਹੀਦਾ, ਪਰ ਸਵਾਲ ਤੇ ਇਹ ਜਿਹਦੀ ਜੇਬ ਦੇ ਵਿੱਚ ਜਵਾਨੀ ਆ ਉਹਨੂੰ ਗੁਰੂ ਦੀ ਜਵਾਨੀ ਦਾ ਪੈਣਾ, ਜਵਾਨੀ ਵਾਲੇ ਜਵਾਨੀ ਦਾ ਸੌਦਾ ਮਿਲੂ, ਤੇ ਜਿਹਦੀ ਸ਼ਰਧਾ ਜਵਾਨੀ ਦੀ ਆ ਉਹ ਰੁਪਈਏ ਵਾਲਾ ਤਾਂ ਸਮਝ ਲਓ ਜਾਂ ਸੈਂਕੜਿਆਂ ਵਾਲਾ। ਜਿਹਦੀ ਸ਼ਰਧਾ ਭਾਈ ਬਾਲਾ ਜੀ ਤੇ ਮਰਦਾਨਾ ਜੀ ਵਾਲੀ ਹੈ ਨਾ, ਉਹਨਾਂ ਨੂੰ ਤਾਂ ਮਿਲਣਗੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਤੇ ਨਹੀਂ ਤਾਂ ਪਿਆ ਕਈ ਤਰ੍ਹਾਂ ਦੀ ਅੱਜ ਕੱਲ੍ਹ ਦੁਨੀਆਂ ਕਰਦੀ ਹੈ ਗੱਲ ਕੇ ਬੋਲੋ, ਬਹੁਤ ਤਰ੍ਹਾਂ ਦੇ ਅੱਜ ਕੱਲ੍ਹ ਤਾਂ ਬਰਸਾਤੀ ਬਿਡਰੂਮਾਂ ਗੁਰੂਆਂ ਨੇ ਵੀ ਗੜਿਆਂ ਗੜਿਆਂ ਲਾਈ ਹੋਈ ਹੈ, ਇੰਨੇ ਵੱਧ ਗਏ ਚੇਲੇ ਘਾਟਿਆ ਗੁਰੂ ਜ਼ਿਆਦਾ, ਪਰ ਰੌਲਾ ਪਾਉਂਦੇ ਖੜੇ ਸਾਡੇ ਕੋ ਆਓ ਤੁਹਾਡੇ ਅੰਦਰ ਜੋਤ ਜਗਾ ਦਿਆਂਗੇ, ਅਨਹਦ ਬਾਜਾ ਵਜਾ ਦਿਆਂਗੇ। ਬਹੁਤ ਪਾਸੇ ਦੁਨੀਆਂ ਲੱਗੀ ਹੈ ਤੇ ਸਾਡੇ ਉਹ ਬੰਦੇ ਭਟਕ ਵੀ ਜਾਂਦੇ ਹੈ ਜਿਹਨਾਂ ਨੂੰ ਗੁਰਬਾਣੀ ਦਾ ਪੂਰਾ ਨੌਲੇਜ ਨਹੀਂ। ਤੇ ਜਿਹਨਾਂ ਨੂੰ ਬਾਣੀ ਬਾਰੇ ਪੂਰੀ ਸੋਝੀ ਹੈ ਉਹ ਭੱਟ ਕੇ ਉਹਨੂੰ ਵੀ ਗੁਰੂ ਦੇ ਸਾਹਮਣੇ ਪੜ ਦਿੰਦੇ ਆ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾਲਤਾ ਕਰਦੇ ਹਨ ਇਹਨਾਂ ਮਿਲਿਆ ਹੋਇਆ ਹੈ ਜਿਨ ਕੋ ਦੇਖਿਆ ਉਹਨਾਂ ਨੂੰ ਪੂਰਾ ਗੁਰੂ ਆ ਕੇ ਮਿਲਦਾ ਜਿਹਨਾਂ ਦੇ ਮੱਥੇ ਤੇ ਦਰਗਾਹੋਂ ਲੇਪ ਲੇਖਿਆ ਹੋਇਆ। ਅੰਮ੍ਰਿਤ ਹਰ ਕਾ ਨਾਓ ਦੇਵੈ ਦੇਖਿਆ, ਇਹ ਅੰਮ੍ਰਿਤ ਰੂਪੀ ਹਰੀ ਦਾ ਨਾਮ। ਇੱਕ ਸਿੱਖਿਆ ਸਾਧ ਸੰਗਤ ਜੀ ਹੁੰਦੀ ਹੈ, ਇੱਕ ਦੇਖਿਆ ਹੁੰਦੀ ਹੈ। ਸਿੱਖਿਆ ਜਿਵੇਂ ਦਿੱਤੀ ਜਾ ਰਹੀ, ਦੇਖਿਆ ਉਹ ਪੰਜ ਪਿਆਰੇ ਦੇ ਸਕਦੇ ਆ ਗੁਰਮੰਤਰ ਗੱਜ ਕੇ ਬੋਲੋ, ਉਹ ਵਿਅਕਤੀ ਆ ਥੋੜ੍ਹੀ ਦੇਖਿਆ ਤੇ ਜਿਹਨੂੰ ਮਾਰੇ ਅਧਿਕਾਰ ਦੇ ਕੇ ਗਏ ਉਹੀ ਦੇ ਸਕਦਾ। ਇਸ ਵਾਸਤੇ ਜਿਹੜੇ ਕੱਚੇ ਆ ਉਹਦਾ ਵੀ ਕੰਨਾ ਬਾਟੀ ਗੁਰ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ। ਉਹਨਾਂ ਦੀ ਹਾਲਤ ਇਹ ਹੁੰਦੀ ਹੈ ਜਿਵੇਂ ਇੱਕ ਬਾਬਾ ਜੀ ਹੁੰਦੇ ਸੀ, ਦੋ ਚੇਲੇ ਸੀ, ਉਹ ਦੋਹਾਂ ਚੇਲਿਆਂ ਨੇ ਉਹਦੇ ਪੈਰ ਤੇ ਲੱਤਾਂ ਬਣੀਆਂ ਸੀ, ਹੁਣ ਉਹ ਲੱਤ ਘੁੱਟਣੀ ਹੁਣ ਉਹ ਘੁੱਟਣੀ। ਇੱਕ ਦਿਨ ਚੇਲਾ ਸਾਧ ਸੰਗਤ ਦੇ ਚੱਲ ਗਿਆ, ਇੱਕ ਉਹ ਕਹਿੰਦਾ ਵੀ ਲੱਤ ਘੁੱਟ ਦੇ, ਉਹ ਚੇਲਿਆਂ 'ਚ ਬੜਾ ਵਿਰੋਧ ਰਿਹਾ। ਉਹ ਕਹਿੰਦਾ ਤਾਂ ਮੇਰੇ ਡੈਰੀ ਦੀ ਹੈ, ਉਹਨੂੰ ਡੰਡਾ ਮਾਰ ਕੇ ਭੰਨ ਦਿੱਤੀ। ਉਹ ਦੂਆ ਆਇਆ, ਗੁਰੂ ਜੀ ਪੱਟੀ ਬੰਨੀ ਹੈ, ਕਹਿੰਦੇ ਉਹ ਤੇਰੇ ਫਿਰ ਭਾਈ ਨੇ ਆਹ ਕੰਮ ਕੀਤਾ, ਤੇਰੇ ਬੈਰੀ ਵੀ ਹੈ, ਉਹਨੇ ਕਿਹਾ ਬੇਰੀ ਐਨ ਤੋੜੀ ਹੈ, ਹੁਣ ਉਹ ਤੋੜਤੀ, ਗੁਰੂ ਤੇਰਾ ਡਿਡੋਰਤੀ ਹੈ ਜਾਂ ਨਾ। ਅੱਜ ਕੱਲ੍ਹ ਦੇ ਚੇਲੇ ਇਹੋ ਜਿਹੇ ਹੁੰਦੇ, ਗੁਰੂ ਜਿਹਨਾਂ ਦੇ ਟੱਪਣੇ ਦੇ ਚੇਲੇ ਜਾਣ ਛੜਪ। ਸੋ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ, ਗੁਰ ਪੂਰਾ ਭੇਟਿਓ ਬਡਭਾਗੀ, ਮਨ ਹੈ ਭਇਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਪੂਰੇ ਗੁਰੂ ਦੀ ਸ਼ਰਨ ਕਿਹਾ ਹੈ, ਜੇ ਉਹਦੀ ਸ਼ਰਨ ਆਵਾਂਗੇ ਉਹ ਵਾਸ਼ਮੇਲ ਤਾਰ ਦੇਵੇਗਾ। ਬਿਨਾਂ ਮਿਲਿਆ ਗੁਰੇ ਆਏ ਜਿਨ ਕੋ ਦੇਖਿਆ, ਅੰਮ੍ਰਿਤ ਹਰ ਕਾ ਨਾਮ ਦੇਵੈ ਦੇਖਿਆ, ਦੇਖਿਆ ਆਖ ਬੁਝਾਇਆ ਸਾਰੀ ਇਹ ਕਰੇਓ, ਤਿਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦੇਵ। ਚੱਲ ਹੈ ਸਤਿਗੁਰ ਭਾਏ ਭਵ ਹੈ ਨਾਮ ਦੇਖਿਆ, ਜਿਹੜੇ ਭਾਏ ਨਾਮ ਹੈ ਆਗਿਆ ਦਾ। ਭਾਈ ਕੌਣ ਹੈ? ਜਿਹੜਾ ਗੁਰੂ ਦੀ ਆਗਿਆ ਚੱਲਦਾ। ਕਈਆਂ ਨੂੰ ਭਾਈ ਕਹਿ ਦੇਈਏ ਜੋ ਬੜਾ ਆਪਣੇ ਆਪ ਨੂੰ ਸਮਝਦੇ, ਮੈਂ ਛੋਟਾ ਬਣ ਗਿਆ, ਗੱਜ ਕੇ ਬੋਲੋ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਕੋਈ ਛੋਟਾ ਸ਼ਬਦ ਨੀ, ਬਹੁਤ ਮਜ਼ਾ ਬਣਨਾ ਬਹੁਤ ਔਖਾ। ਭਾਏ ਨਾਮ ਆਉਂਦਾ ਆਗਿਆ, ਭਾਈ ਜਿਹੜਾ ਗੁਰੂ ਨੂੰ ਪਾ ਗਿਆ, ਭਾਈ ਨਾਮ ਭਰਾ ਦਾ ਵੀ ਹੈ। ਇਸ ਵਾਸਤੇ ਭਵ ਹੈ ਨਾ ਭੀਖਿਆ, ਉਹ 84 ਲੱਖ ਜੂਨਾਂ ਦੇ ਵਿੱਚ ਇਹ ਜੂਨਾਂ ਰੂਪੀ ਹੱਟੀਆਂ ਦੇ ਹਾਂਜੀ ਇਹਨਾਂ ਪਦਾਰਥਾਂ ਦੀ ਭਿਖਿਆ ਨਹੀਂ ਮੰਗੇਗਾ ਕਿ ਗੁਰੂ ਆਪਣੇ ਸਿੱਖ ਨੂੰ ਦਾਤਾ ਬਣਾ ਦਿੰਦੇ, ਕੋਈ ਕਮੀ ਰਹਿਣ ਨਹੀਂ ਦਿੰਦੇ। ਜਾਂ ਉਹਨਾਂ ਨੂੰ ਕੱਚਿਆਂ ਦੇ ਕੋਲ ਨਾਮ ਦੀ ਭਿਖਿਆ ਲੈਣ ਲਈ ਨਹੀਂ ਪਾਉਣਾ ਪੈਂਦਾ, ਉਹਨਾਂ ਨੂੰ ਆਪਣੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੋਂ ਹੀ ਸਾਰੇ ਪਦਾਰਥ ਮਿਲ ਜਾਂਦੇ, ਸਾਰੀਆਂ ਦਾਤਾਂ ਧਰਮ ਅਰਥ ਕਾਮ ਮੋਕਸ਼ ਮਿਲ ਜਾਂਦੀਆਂ, ਨਾਮ ਰੂਪੀ ਭਿਖਿਆ, ਗਿਆਨ ਰੂਪੀ ਭਿਖਿਆ, ਸਭ ਕੁਝ ਮਿਲ ਜਾਂਦਾ। ਜਾ ਕੋ ਮਹਿਲ ਹਜ਼ੂਰ ਦੂਜੇ ਨਿਵੈ ਕਿਸ, ਕਹਿੰਦੇ ਜਿਹਨਾਂ ਨੂੰ ਮਹਿਲ ਸਰੂਪ ਸਤਿਗੁਰੂ ਜੀ ਹਜ਼ੂਰ ਹਾਜ਼ਰ ਹੋ ਕੇ ਦਰਸ਼ਨ ਦੇ ਰਹੇ ਹੈ, ਉਹ ਦੂਜੇ ਅਗਿਆਨੀ ਦੇ ਕੋਲ ਜਾ ਕੇ ਉਹਨੂੰ ਅੱਗੇ ਕਿਉਂ ਝੋਕਣਗੇ? ਕਿਉਂਕਿ ਉਹਨਾਂ ਨੇ ਤਾਂ ਆਪਣਾ ਸਾਰਾ ਕੁਝ ਗੁਰੂ ਨੂੰ ਅਰਪਣ ਕਰਤਾ, ਤੇ ਦੂਜੇ ਅੱਗੇ ਕਿਉਂ ਝੁਕਣਗੇ? ਦਰ ਦਰਬਾਣੀ ਨਾਏ ਮੂਲੇ ਪੁੱਛਦੇ ਸਰ, ਧਰਮ ਰਾਜਾ ਦੇ ਦਰ ਦੇ ਵਿੱਚ ਉਹਨਾਂ ਦੀ ਪੁੱਛ ਪੜਤਾਲ ਨਹੀਂ ਹੋਏਗੀ, ਕਿਉਂਕਿ ਉਹਨਾਂ ਦਾ ਲੇਖਾ ਸਤਿਗੁਰੂ ਜੀ ਨੇ ਆਪ ਲੈ ਲਿਆ। ਧਰਮ ਰਾਜਾ ਵਕਾਹਾਂ ਕਰੇਗੋ ਜੋ ਫਾਟਿਓ ਸਗਲੋ ਲੇਖਾ, ਉਹਨਾਂ ਨੂੰ ਮੂਲੇ ਮੂਲ ਕਦਾ ਚਿੱਤ ਵੀ ਧਰਮ ਰਾਜਾ ਪੁੱਛ ਪੜਤਾਲ ਨਹੀਂ ਕਰਦਾ, ਕਿਉਂਕਿ ਗੁਰੂ ਦੇ ਸਿੱਖ ਜਿਹੜੇ ਪਾਪੀ ਹੈ, ਕੋਈ ਕਹਿੰਦਾ ਚੰਦਰ ਲੋਕ ਰਾਹੀਂ ਇਹ ਸੂਰਜ ਲੋਕ ਰਾਹੀਂ, ਜਿਹੜਾ ਗੁਰੂ ਦਾ ਸਿੱਖ ਬਣ ਜਾ ਉਹ ਸਿੱਧੀ ਜੀਡੀ ਲੋੜ ਹੈ, ਗੁਰੂ ਨੂੰ ਗਾਡੀ ਦਾ ਉਹ ਸਿੱਧਾ ਸੱਚ ਬਣ ਜਾਏ। ਪਰ ਜੇ ਗੁਰੂ ਦਾ ਬਣ ਛੁੱਟਾ ਤਾਕੈ ਬੋਲ ਸਾਹਿਬ ਨਜ਼ਰ ਜਿਸ, ਫਿਰ ਉਹਦੇ ਬੋਲੇ ਹੋਏ ਬੋਲ ਜਦ ਉਹ ਰਸਨਾ ਤੋਂ ਨਿਕਲਦੇ ਆ ਉਹ ਪੂਰੇ ਹੋ ਜਾਂਦੇ ਹੈ। ਇਹ ਬਖਸ਼ਿਸ਼ ਕਿਹਨਾਂ ਨੂੰ ਮਿਲਦੀ ਹੈ? ਜਿਹਨਾਂ ਉੱਤੇ ਗੁਰੂ ਦੀ ਮਿਹਰ ਦੀ ਨਜ਼ਰ ਹੁੰਦੀ। ਘੱਲੇ ਆਣੇ ਆਪ ਜਿਸ ਨਾਹੀਂ ਦੂਜਾ ਮਤ ਹੈ ਕੋਈ, ਕਿਉਂਕਿ ਇਹ ਜਿੰਨੇ ਵੀ ਗੁਰਸਿੱਖ ਹੈ ਉਹਦੇ ਹੁਕਮ ਵਿੱਚ ਆਏ, ਕੱਲਿਆ ਨੇ ਆਪ ਹੀ ਭੇਜਦਾ ਹੈ। ਜਿਸ ਨਾਈ ਦੂਜਾ ਮਤ ਹੈ ਕੋਈ, ਉਹਨਾਂ ਦੇ ਅੰਦਰ ਦੂਜੀ ਮਤ ਤਾਂ ਰਹਿੰਦੀ ਨਹੀਂ, ਗੁਰਮਤ ਆ ਜਾਂਦੀ ਹੈ। ਦਵੈਤ ਵਾਲੀ ਜਿਹੜੀ ਮਤ ਹੈ ਖਤਮ ਹੋ ਜਾਂਦੀ, ਅਦਵੈਤ ਏਕਤਾ ਵਾਲੀ ਜਿਹੜੀ ਮਤ ਆ ਉਹ ਪੈਦਾ ਹੋ ਜਾਂਦੀ ਹੈ। ਉਹਦੇ ਅੰਦਰ ਦੂਜਾ ਤਾਂ ਹੈ ਹੀ ਨਹੀਂ, ਉਹ ਸਾਰਿਆਂ ਨੂੰ ਬ੍ਰਹਮ ਦ੍ਰਿਸ਼ਟੀ ਦੁਆਰਾ ਸਭ ਨੂੰ ਪਰਮਾਤਮਾ ਰੂਪ ਕਰਕੇ ਦੇਖਦੇ ਹੈ। ਤਾਹੇ ਉਹ ਸਾਰੇ ਸਾਹ ਜਾਣੇ ਸਭ ਸੁਖ, ਉਹ ਕਹਿੰਦੇ ਇਹਨਾਂ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਸਾਰਨ ਵਾਲਾ, ਸਥਿਤ ਕਰਨ ਵਾਲਾ, ਸਾਜਣ ਵਾਲਾ, ਢਾਉਣ ਵਾਲਾ, ਪਰਲੋ ਕਰਨ ਵਾਲਾ, ਉਹ ਆਪੇ ਆਪ ਵਾਹਿਗੁਰੂ ਪਰਮੇਸ਼ਰ ਹੈ। ਉਸ ਤੋਂ ਭਿੰਨ ਹੋਰ ਕੋਈ ਸੱਤਾ ਵਾਲਾ ਨਹੀਂ, ਉਹ ਆਪੇ ਹੀ ਹੈ। ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਜਿਹੜੇ ਨਾਮ ਦੀ ਕਮਾਈ ਕਰਦੇ ਹੈ ਉਹਨਾਂ ਨੂੰ ਗੁਰੂ ਦੀ ਬਖਸ਼ੀਸ਼ ਬਖਸ਼ਿਸ਼ ਮਿਲਦੀ ਹੈ। ਉਹਦੀ ਨਦਰ ਮਿਹਰ ਦੇ ਨਾਲ ਕਰਮ ਜਿਹੜੀ ਕਿਰਪਾ ਹੈ ਗੁਰਸਿੱਖਾਂ ਦੇ ਹੁੰਦੀ ਹੈ। ਇਹ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ ਦਾ ਉਪਦੇਸ਼ ਦਾਸ ਨੂੰ ਵੀ ਆਪ ਜੀ ਨੂੰ ਵੀ ਬਖਸ਼ਿਸ਼ ਕੀਤਾ, ਕਿਉਂਕਿ ਬਖਤੇ ਮਹਾਰਾਜ ਆਪਦੇ ਹੈ। ਇਹ ਤੁਹਾਡਾ ਸੰਗਤ ਦਾ ਪਿਆਰ ਹੈ, ਮੈਨੂੰ ਆਬੇ ਡਿਊਟੀ ਦੇ ਦਿੰਦੇ ਹੈ ਤੇ ਜੋ ਮਹਾਰਾਜ ਸੁਣਾ ਗਿਆ ਉਹ ਮੈਂ ਤੁਹਾਨੂੰ ਸੁਣਾਈ ਜਾਣਾ। ਅਰਥ ਬੋਧ ਜਿੰਨਾ ਮਹਾਂਪੁਰਖਾਂ ਨੂੰ ਮਿਲਿਆ, ਜਿੰਨੀ ਖੋਜੀ ਹੈ ਉਹਦੇ ਮੁਤਾਬਕ ਬਾਣੀ ਅਗਾਧ ਬੋਧ ਸਮੁੰਦਰ ਹੈ, ਇਹਦਾ ਥਾਂ ਕੋਈ ਲੈ ਨਹੀਂ ਸਕਦਾ। ਇਸ ਵਾਸਤੇ ਮਹਾਰਾਜ ਕਹਿੰਦੇ ਨਾ, ਆਪ ਸਮੁੰਦਰ ਮਸ ਕਰੋ, ਕਲਮ ਕਰੋ ਮਨ ਰਾਏ, ਬਸ ਦਾ ਕਾਗਜ ਜੋ ਕਰੋ ਹਰ ਜਸ ਦੇਖਣ ਨਾ ਕਰੋ। ਆਪਣੀ ਕਲਿਆਣ ਲਈ, ਰਸਨਾ ਦੀ ਪਵਿੱਤਰਤਾ ਲਈ ਇਹ ਗੁਰੂ ਦਾ ਜਸ ਜਿਹੜਾ ਕੀਤਾ ਜਾਂਦਾ ਹੈ। ਪਾਣੀ ਦੀ ਗੰਗਾ ਹੈ ਇਹ, ਗੁਰਬਾਣੀ ਦੀ ਗੰਗਾ ਹੈ ਤੇ ਮਨ ਬਾਣੀ ਸਰੀਰ ਨੂੰ ਪਵਿੱਤਰ ਕਰ ਦਿੰਦੀ, ਹਰ ਜਗ੍ਹਾ ਹੀ ਦਿੰਦੀ ਹੈ। ਉਹ ਤੇ ਇੱਕ ਦੇਸ਼ ਵਿੱਚ ਤੇ ਹਰ ਜਗ੍ਹਾ ਗੁਰਬਾਣੀ ਦੀ ਜਿਹੜੀ ਗੰਗਾ, ਗਿਆਨ ਦੀ ਗੰਗਾ, ਜਿਹੜਾ ਇਹਦੇ ਵਿੱਚ ਇਸ਼ਨਾਨ ਕਰਦਾ ਉਹ ਮਨ ਬਾਣੀ ਸਰੀਰ ਕਰਕੇ ਭਾਈ ਪਵਿੱਤਰ ਹੋ ਜਾਂਦਾ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸਬਦ ਵਿਚਾਰ ਅੰਤਰ ਗਿਆਨ ਹੈ। ਕੋਈ ਇੰਨੀਆਂ ਬੇਨਤੀਆਂ ਕਰਦੇ ਹੋਏ ਦਾਸ ਪ੍ਰਬੰਧਕਾਂ ਦੇ, ਸਮੂਹ ਸੰਗਤ ਦੇ, ਗ੍ਰੰਥੀ ਸਿੰਘਾਂ ਦੇ, ਰਾਗੀ ਸਿੰਘਾਂ ਦੇ ਔਰ ਸਾਰੇ ਮਾਈ ਭਾਈ, ਸਾਰੇ ਸੇਵਾਦਾਰ, ਛੋਟੇ ਤੋਂ ਵੱਡੇ ਸਭ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਕੱਲ੍ਹ ਵੀ ਹੈ ਤੇ ਸਾਰੀਆਂ ਸੰਗਤਾਂ ਭਾਈ ਗੱਜ ਵੱਜ ਕੇ ਆਉਣਗੇ, ਕਿਰਪਾਲਤਾ ਕਰਿਆ ਕਰੋ। ਕਈਆਂ ਕੋਈ ਰਾਈਡਿੰਗ ਨਹੀਂ ਹੁੰਦੀ ਤੇ ਉਹਨਾਂ ਨੂੰ ਸਹਿਯੋਗ ਦੇਣਾ ਇਹ ਬੜਾ ਪੁੰਨ ਹੈ। ਆਪ ਹੋਣਾ ਤੁਹਾਨੂੰ ਖਾ ਲਿਆ, ਜੇ ਕਿਸੇ ਨੂੰ ਪ੍ਰੇਰ ਕੇ ਸੰਗਤ 'ਚ ਲਿਆਉਂਦੇ ਹਾਂ ਤੇ ਸੇਵਾ ਵੀ ਹੈ, ਦੋਹਰਾ ਫਲ ਹੈ। ਤੇ ਜਿਹੜਾ ਗੁਰੂ ਨਾਲ ਜੋੜਨਾ ਇਹਦੇ ਨਾਲ ਦਾ ਕੋਈ ਵੱਡਾ ਫੰਨ ਨਹੀਂ, ਜਿਹੜਾ ਗੁਰੂ ਘਰ ਨੂੰ ਤੋੜਨਾ ਇਹਦੇ ਨਾਲ ਦਾ ਪਾਪ ਹੋਏ। ਇਸ ਵਾਸਤੇ ਅਜੇ ਕੇ ਆਓ, ਸਮੇਂ ਦਾ ਲਾਭ ਪ੍ਰਾਪਤ ਕਰੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।